ओंकार सतनाम कर्ता पुरख निर्भव निर्वैर अकाल मूरत अजूनी सैभं गुर प्रसाद जप आदि सच जुगाद सच सच नानक खुशी पी सच जीता समुंदर सागर नीर भरिया तेते अवगण हमारे दया करो किछ मेर उपाव डूबते पत्थर तारे जियड़ा अगम बराबर तपै इतर वगै काती परमवत नानक हुकम पछाण सुख होवै दिन राती हम बड कब कुलीन हम पंडित खम जोगी सन्यासी ज्ञानी गुणी सूर हम दाते ए बुद्ध कबह नानासी कंचन नारी मैं जियो लुप्त है मोह मीठा माया कर मंदर घोड़े खुशी मन अन रस लाया हर प्रग चित ना आवई क्यों छूटा मेरे कर राया मेरे राम ए नीच कर्म हर मेरे गुणवंता हर हर दया कर कृपा बख्श अवगुण सब मेरे मेरे राम ए नीच कर्म हर मेरे गुणवंता हर हर दया कर कृपा बख्श अवगुण सब मेरे परम सम्मान योग जुगो जुग अटल सतगुरु साहिब श्री गुरु ग्रंथ साहिब सचे पातशाह महाराज जी दे पावन पवित्र चरणा विच इकत्र होए बैठे गुरमुख प्यारे सत संगी जनों उस अकाल पुरख वाहिगुरु जी की कृपा दा सदका दीवान दी हाजरी भर के सतगुरु दे अमृत बचन कीर्तन रूप अंदर आप जी ने सरवण कीते ने अमृत बचन जिस विच मेरे धन गुरु नानक देव सचे पातशाह जी ने गया की धरती ते पहुंच के जिथे ए मनोत है अपने पितरां दे निमित पिंड भरे जान उन्हां नूं भोजन उन्हां नूं मुक्ति मिलदी है उन्हां दे नाम ते दीवे बाल के तारे जान मेरे गुरु नानक साहिब जी ने इस शब्द विच यही कहन लगे पानी ते दीवे बाल के नाकार अपनी जिंदगी विच किन्ने परमेश्वर दे नाम नूं दीवा बना दुनिया दे दुख उहदे विच तेल पा दे ते ज्यों ज्यों नाम दा दीवा बलेगा त्यों त्यों ए दुख सड़नगे चेते रख ज्यों ज्यों दुख सड़नगे त्यों त्यों जीवा दीवा तेनू चानन दे के परमेश्वर दे मग वल उहदे रस्ते ते लै जाए ए आपने अमृत बचन सरवण कीते कल तक गुरु बख्शिश नाल विचार आपां कर चुके हां कि सतगुरु गुरु ग्रंथ साहिब जी दे चरणां विच जो आपां अरदास करने उस विच पहला दस गुरु साहिबानां नूं चेते कीता जांदा फिर दसा पातशाहियां दी जोत धन गुरु ग्रंथ साहिब सचे पातशाह जी दे पाठ दीदार दा जिक्र आउंदा ते इत्थे जदों आपां अगे तुरने आं गुरु ग्रंथ साहिब जी तो बाद फिर गुरु पंथ दा जिक्र आउंदा सब तो पहला पंजां प्यारियां दा जिक्र कीता गया अरदास दे अंदर ते आओ अज दे इस पावन पवित्र बचन दी विचार करन तो पहला धन गुरु ग्रंथ साहिब जी दे चरणां दी टेक लईए पंज प्यारे गुरु के सिख ने पहला अर्ज करनी है धन गुरु ग्रंथ साहिब दी बाणी विचों सिर्फ इन्नी को भाई गुरदास जी दे पवित्र बचना विचों कि कमाई वाले सिख दी सतगुरु जी दी नजर विच किन्नी कु कीमत है। जिन्हां पंजां ने दातार दे चरणां विच अपने आप नूं समर्पित कर दिता, सतगुरु ने उन्हां नूं उच्चा रुतबा दे के किन्ना कु मान दिता, इस दी विचार आरंभ करिए। कृपालता करके मनोबिरतियां एकाग्र कर दे होए गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब महाराज जी दी अमृत गुरबाणी दे अंदर जिथे परम पिता परमेश्वर दी सिफत विच उस अकाल दे नाम नूं जपन लई सारे गुरु ग्रंथ साहिब दे अमृत बचना विच जग्यासु नूं हदायत कीती गई, उत्थे दातार ने गुरु के चरणां विच जुड़ के कमाई करन वाले जेड़े सिख ने, जेड़े भावना धार के गुरु के बचन नूं कमांदे ने, मेरे सतगुरु ने उन्हां नूं भी बड़ी उच्ची थां दिती। धन गुरु ग्रंथ साहिब दी बाणी विचों, क्योंकि अगे जदों जिक्र आउणा ते कमाई वालियां दा आउणा, ते इस करके यतन कीता, पहला गुरु ग्रंथ साहिब दी बाणी विच तकिए कि गुरसिख दा दर्जा किन्ना कु उच्चा है। हजूर दे अमृत बचना विच जदों आपां पढ़ने हां ते दातार ने उत्थे गुरु के सिख दे मिलाप लई इक तड़प जिक्र तड़प पैदा करन वास्ते ते गुरु के सिख नूं मिलन दे लई अपने अंदरों एक बेनती कीती। हजूर दा अमृत बचन आपां पढ़ने हां, खारकियां कथा कहानियां गुरमीत सुनाइया, बलहारी गुर अपने गुर कौ बल जाइया। ते इत्थे फिर देखो पहला हरि दी कथा कहानी दा जिक्र कीता है कि गुरु मित्र ने कृपा करके मैनूं परमेश्वर दी अकथ कहानी सुनाई। फिर कहिंदे ने मैं इह सुनी किवें, अपने गुरु तो कुर्बान जाना वा जिसने अपने कोल बिठा के मैनूं अकथ कहानी सुनाई। ते साहिब कहिंदे ओ गुरु के सिखा सुन वालिया, मैं तेरे तो कुर्बान जाना, तू आके मैनू एक बारी मिल तां सही। साहिब ने वचन कीता, हरकियां कथा कहानियां गुरमीत सुनाइया, बलहारी गुर अपने गुर को बल जाइया। आए मिल गुर सिख आए मिल, कहिंदे ने के गुरु के सिख तू आके मिल तां सही। आए मिल गुर सिख आए मिल, तू मेरे गुरु के प्यारे। तके अज पंजां प्यारियां दा जिक्र करना है, कहिंदे के गुरु के सिख तू मेरे गुरु के प्यारे। मेरे सतगुरु नूं सब तो प्यारे लगन वाले गुरु के सिखा तू एक वारी मैनूं आके मिलता सही। सतगुरु दे अमृत बचना विच हजूर ने रहमत भरिया एक बचन खोर कीता है, गुरु अमरदास दे बचन। हजूर कहिंदे ने जिस गुरु के प्यारे सिख ने गुरु की रजा नूं सत करके मन ले, ते जिन्हों कदी भी अपने गुरु दे कीते होए ते शक नहीं, साहिब कहिंदे ने उन्हां भाणा मनण वाले गुरसिखां नूं मैनूं मिला, ते उन्हां नूं मिल के मेरे दाता मेरा चित करदा है, मैं उन्हां दे चरणां दी धूड़ अपने मस्तक ते लावां। साहिब गुरु अमरदास दे बचन ने गुरसिखी भाणा मन्निया, आए मिल गुरसिख आए मिल, तू मेरे गुरु के प्यारे। साहिब कहिंदे ने कि गुरसिखी भाणा मन्निया, गुर पूरा पार लंघाए, मालिक कृपा कर गुरसिखा की कर धूड़ दे, हम पापी भी गत पाए। किते जपन वालियां दे चरणां दी धूड़ दे दे, साडे वर्गे पापियां दा पार उतारा हो जाए। धन गुरु ग्रंथ साहिब दे अमृत बचना विच साहिब गुरु रामदास जी नूं पुछो, गुरता गद्दी ते विराजमान ने सारी लोकाई सत्ता ते बलवंड कहिंदी है कि उन्हां नूं पार ब्रह्म करके पूज दिए, पर धन गुरु रामदास जदों मालिक दे दर तो मंगदे ने ते उन्हां दी सब तो वड्डी मंग इह वे मेरे मालिक जी के जन नानक धूड मंगै तिस गुरसिख की, जो आप जपै अवरै नाम जपावै। इस करके थोड़ा जिहा समां अज लैणा, क्योंकि अज दा जिहड़ा साडा ढंग तरीका है ना, असीं हर चीज नूं देख कह कह के निंदी जाने हां। गुरु डम दा गुरु ग्रंथ साहिब दी बाणी विच विरोध है, सिक्खी विच गुरु डम नूं प्रवान नहीं कीता गया, पर जदों कोई करनी वाला जीवन वाला उठदा ते उहदी वी निंदिया करी जानी। प्यारिओ, इह गुरु के सिखां नूं शोभा नहीं देंदा। सिर्फ इस करके अर्ज कीती है कि गुरमत दे दायरे विच रह के
ਬਾਹਰ ਜਾਈਏ ਆਪਾਂ ਜਵਾਬ ਦੇ ਹਾਂ, ਪਰ ਗੁਰੂ ਰਾਮਦਾਸ ਜੀ ਨੂੰ ਪੁੱਛੋ ਗੁਰਸਿੱਖ ਦਾ ਅਰਥ ਕੀ, ਕਹਿੰਦੇ ਕਿ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ। ਤੇ ਇੱਥੇ ਦੋ ਗੱਲਾਂ ਨੇ, ਸਿੱਖ ਦੋ ਕੰਮ ਪਿਆ ਕਰਦਾ, ਇੱਕ ਸਿੱਖੀ ਵਾਲਾ ਕਰਮ ਪਿਆ ਕਰਦਾ ਤੇ ਇੱਕ ਗੁਰੂ ਵਾਲਾ ਫਰਜ਼ ਪਿਆ ਨਿਭਾਉਂਦਾ। ਆਪਾਂ ਕਹਾਂਗੇ ਵੀ ਸਿੱਖੀ ਵਾਲਾ ਕਰਮ ਕੀ ਤੇ ਗੁਰੂ ਵਾਲਾ ਫਰਜ਼ ਕੀ? ਕਹਿਣ ਲੱਗੇ ਜਦੋਂ ਆਪ ਜਪੇਵੇ ਇਹ ਸਿੱਖੀ ਵਾਲਾ ਕੰਮ ਹੈ ਤੇ ਜਦੋਂ ਅਵਰੇ ਜਪਾਏਵੇ ਗੁਰੂ ਵਾਲਾ ਕੰਮ ਹੈ। ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੇ ਨਾਮ ਜਪਾਵੇ। ਸਤਿਗੁਰੂ ਫਿਰ ਇਹ ਪੁੱਛਦਾ ਸਿੱਖਾਂ ਦਾ ਨਿੱਤ ਕਰਮ ਕੀ, ਜੀਵਨ ਕੀ? ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ, ਹਜ਼ੂਰ ਕਹਿੰਦੇ ਨੇ ਕਿ ਗੁਰੂ ਕੇ ਸਿੱਖ ਜਿਹੜੇ ਨੇ ਉਹ ਵਪਾਰੀ, ਉਹਨਾਂ ਦੇ ਮਨ ਵਿੱਚ ਇੱਕ ਪ੍ਰੀਤ ਹੈ ਕਿਹਦੇ ਲਈ? ਸਤਿਗੁਰੂ ਦੇ ਚਰਨਾਂ ਲਈ। ਹਜ਼ੂਰ ਕਹਿੰਦੇ ਨੇ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ। ਜਿਹਦੇ ਮਨ ਵਿੱਚ ਭਾਵਨਾ ਹੈ ਗੁਰੂ ਦੀ ਪੂਜਾ, ਗੁਰੂ ਨੂੰ ਉਹ ਨਹੀਂ ਜਪਣਾ ਨਾ। ਧੰਨ ਗੁਰੂ ਰਾਮਦਾਸ ਜੀ ਨੇ ਇੱਥੋਂ ਤੱਕ ਬਚਨ ਕਹੇ ਸਨ, ਕਹਿੰਦੇ ਨੇ ਕਿ ਕਈ ਵਾਰੀ ਮਨੁੱਖ ਗੁਰੂ ਦੇ ਨੇੜੇ ਵੀ ਆਉਂਦੇ ਨੇ, ਗੁਰੂ ਦੇ ਬਚਨ ਸੁਣਨ ਦਾ ਯਤਨ ਵੀ ਕਰਦੇ ਨੇ, ਪਰ ਕਹਿੰਦੇ ਨੇ ਹੈਰਾਨਗੀ ਦੀ ਗੱਲ ਇਹ ਵੀ ਉਹਨਾਂ ਨੂੰ ਗੁਰੂ ਦੇ ਬਚਨ ਭਾਉਂਦੇ ਨਹੀਂ। ਇੱਕ ਖਿੰਨ ਵਿੱਚ ਤਮ ਖਾ ਕੇ ਗੁਰੂ ਕੋਲੋਂ ਉੱਠ ਕੇ ਦੂਰ ਚਲੇ ਜਾਂਦੇ ਨੇ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਇਹਨਾਂ ਵਿਚਾਰਿਆਂ ਦਾ ਦੋਸ਼ ਕੀ ਏ? ਮਾਲਕਾ ਤੂੰ ਬੋਲ ਮੈਂ ਸੱਚ, ਤੇਰੀ ਬਾਣੀ ਵਿੱਚ ਸੱਚ, ਤੇ ਜਿੰਨੀ ਸਾਰੀ ਜ਼ਿੰਦਗੀ ਕੂੜ ਬੋਲਣਾ, ਠੱਗੀ ਮਾਰਨੀ, ਦਗਾ ਕਰਨਾ, ਇਹ ਸੱਚਿਆ ਤੇਰੇ ਸਾਹਮਣੇ ਉਹਦੇ ਕੋਲ ਬਹਿਣ ਦੀ ਸਮਰੱਥਾ ਨਹੀਂ। ਤੇਰੇ ਕੋਲ ਤਾਂ ਉਹ ਹੀ ਬਹਿਗਾ ਜਿਹਦੇ ਮੱਥੇ ਦੇ ਲੇਖ ਲੈ ਕੇ ਤੂੰ ਸੱਚ ਬਣ ਜਾਣ ਦੀ ਬਿਰਤੀ ਪੈਦਾ ਕਰ ਦਿੱਤੀ। ਸ਼ਾਇਦ ਗੁਰੂ ਰਾਮਦਾਸ ਦੇ ਬਚਨ ਨੇ ਹਜ਼ੂਰ ਕਿਰਪਾ ਕਰਦੇ ਨੇ, ਕਹਿੰਦੇ ਨੇ ਕਿ ਦੇਖੋ ਗੁਰੂ ਕੇ ਸਚਿਆਰ ਸਿੱਖ ਗੁਰੂ ਦੇ ਕੋਲ ਬੈਠੇ ਕਿ ਜਿਨ੍ਹਾਂ ਦੇ ਅੰਦਰ ਕੂੜ ਹੈ ਉਹਨਾਂ ਨੂੰ ਗੁਰੂ ਕਾ ਬਚਨ ਜਿਹੜਾ ਉਹ ਕਦੀ ਪਾਉਂਦਾ ਨਹੀਂ। ਹਜ਼ੂਰ ਬਚਨ ਕਰਦੇ ਨੇ ਕਿ ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਸਚਿਆਰ ਨੇ ਉਹ ਲੈਣ ਕੀ ਆਉਂਦੇ ਨੇ? ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ, ਹਰ ਨਾਮ ਵਣਜੈ ਰੰਗ ਸਿਓ ਲਾਹਾ ਹਰ ਨਾਮ ਲੈ ਜਾਵੇ, ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੇ। ਕਹਿਣ ਲੱਗੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸੇ ਗੁਣ ਸਾਂਝ ਕਰੇ। ਕਹਿੰਦੇ ਸਤਿਗੁਰੂ ਤਾਂ ਬੋਲ ਹੈ ਜਿਹਦੇ ਕੋਲ ਖਜ਼ਾਨਾ ਹੈ ਹਰੀ ਗੁਣਾ ਦਾ, ਵੱਡਿਆਂ ਭਾਗਾਂ ਵਾਲੇ ਉਹ ਸਿੱਖ ਨੇ ਜਿਹੜੇ ਸਤਿਗੁਰੂ ਦੇ ਬੋਲ ਵਿੱਚ ਗੁਰੂ ਕੇ ਖਜ਼ਾਨੇ ਵਿੱਚ ਆ ਕੇ ਆਪਣਾ ਹਿੱਸਾ ਲੈ ਲੈਂਦੇ। ਸਾਹਿਬ ਕਹਿਣ ਲੱਗੇ ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸਿੱਖ ਹਰ ਸਾਂਝ ਕਰਾਵੇ। ਸਾਹਿਬ ਕਹਿਣ ਲੱਗੇ ਤਿੰਨ ਤਿੰਨਾਂ ਗੁਰਸਿੱਖਾਂ ਕੋ ਹਉ ਵਾਰਿਆ, ਗੁਰੂ ਕੁਰਬਾਨ ਪੈ ਜਾਂਦੇ ਨੇ। ਕਹਿੰਦੇ ਨੇ ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ ਕਿਹੜੇ? ਜੋ ਬਹਿੰਦਿਆਂ ਉੱਠਦਿਆਂ ਖਰਨਾਮ ਧਿਆਵੇ, ਜਿਹੜੇ ਉੱਠਦਿਆਂ ਬਹਿੰਦਿਆਂ ਕੇਵਲ ਗੁਰੂ ਗੁਰੂ ਜਪਦੇ ਨੇ। ਮੇਰੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਉਸ ਗੁਰਸਿੱਖ ਤੋਂ ਕੁਰਬਾਨ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਰਨੀ ਵਾਲੇ ਸਿੱਖ ਦੀ ਬੜੀ ਉੱਚੀ ਉਪਮਾ ਕੀਤੀ। ਭਾਈ ਗੁਰਦਾਸ ਦੀ ਰਚਨਾ ਵਿੱਚੋਂ ਕੁਝ ਅਰਜ਼ ਕਰਨੀ, ਯਤਨ ਕੀਤਾ ਉਹਨਾਂ ਦੀਆਂ ਤਿੰਨ ਕੁ ਪੌੜੀਆਂ ਤੇ ਇੱਕ ਦੋ ਕੁਬਿੱਤ ਆਪ ਨਾਲ ਸਾਂਝਾ ਕੀਤਾ ਜਾਏ ਕਿ ਭਾਈ ਗੁਰਦਾਸ ਨੂੰ ਪੁੱਛੋ ਉਹ ਸਿੱਖ ਉਹਨੇ ਸਿੱਖੀ ਕਮਾਈ ਏ, ਤੇ ਉਹਨੂੰ ਪੁੱਛ ਕੇ ਦੇਖੋ ਵੀ ਸਿੱਖ ਦਾ ਜੀਵਨ ਜਿਹੜਾ ਉੱਚਾ ਤੇ ਗੁਰੂ ਕੀ ਨਜ਼ਰ ਵਿੱਚ ਉਹ ਕਿਵੇਂ ਪ੍ਰਵਾਨ। ਭਾਈ ਗੁਰਦਾਸ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਅਸੀਂ ਪੜ੍ਹਦੇ ਹਾਂ ਅਕਸਰ ਉਹ ਕੌੜੀ ਗਾਇਨ ਕੀਤੀ ਜਾਂਦੀ ਕਿ ਸਿਰ ਉੱਚਾ ਨੀਵੇਂ ਚੜ੍ਹਨ। ਸਿਰ ਪਹਿਲਾਂ ਸਿੱਖ ਦੀ ਉਪਮਾ ਤੇ ਫਿਰ ਅਰਜ਼ ਕਰਨੀ ਹੈ। ਭਾਈ ਸਾਹਿਬ ਨੂੰ ਪੁੱਛੀਏ ਵੀ ਇੰਨਾ ਸਿੱਖ ਨੂੰ ਤੁਸੀਂ ਕਿਉਂ ਵਡਿਆਉਂਦੇ ਪਏ? ਭਾਈ ਗੁਰਦਾਸ ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਪਿਆਰਿਆ ਦੇਖ, ਮਨੁੱਖ ਦਾ ਸਿਰ ਮੱਥਾ ਉੱਚਾ ਤੇ ਪੈਰ ਨੀਵੇਂ ਨੇ, ਤੇ ਜਿੱਦਣ ਵੀ ਝੁਕਦਾ ਉਹ ਸਿਰ ਪੈਰਾਂ ਦੇ ਵਿੱਚ ਝੁਕਦਾ, ਪੈਰਾਂ ਨੂੰ ਇੰਨਾ ਉੱਚਾ ਰੁਤਬਾ ਕਿਉਂ? ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਕੰਨ ਹੱਥ ਦੇਹ ਭਾਰ ਉਚਾਂਦੇ। ਇੱਕ ਤਾਂ ਪੈਰਾਂ ਨੇ ਬੰਦੇ ਦੇ ਸਰੀਰ ਦਾ ਭਾਰ ਚੁੱਕੇ, ਕਹਿੰਦੇ ਸਾਰੇ ਅੰਗ ਗਿਣ ਦਿੱਤੇ। ਕਹਿਣ ਲੱਗੇ ਫਿਰ ਮੈਨੂੰ ਇੱਕ ਗੱਲ ਦੱਸ, ਦੇਹ ਭਾਰ ਉਚਾਂਦੇ ਸਭ ਚੇਨ ਛੱਡ ਪੂਜੀਅਨ ਕੌਣ ਕਰਮ ਕਮਾਂਦੇ? ਅੱਖਾਂ ਨੇ ਕਿਹੜਾ ਕਰਮ ਨੀ ਕੀਤਾ, ਉਹਨਾਂ ਦੀ ਧੂੜ ਕਦੀ ਨੀ ਕਿਸੇ ਮੰਗੀ, ਚਰਨਾਂ ਦੀ ਧੂੜ ਮੰਗੀ, ਹੱਥ ਕੋਈ ਘੱਟ ਕੰਮ ਕਰਦੇ ਨੇ? ਕੀ ਕਾਰਨ ਕਿ ਹੱਥਾਂ ਦੀ ਗੱਲ ਨਾ ਕੀਤੀ ਤੇ ਸਭ ਚਿੰਨ ਛੱਡ ਪੂਜਣ ਮੁੱਖ ਦੀ ਗੱਲ ਚ ਕੀ ਸਾਰੇ ਅੰਗਾਂ ਨੂੰ ਤਿਆਗ ਕੇ ਚਰਨਾਂ ਨੂੰ ਇਹਨੂੰ ਪੂਜਿਆ ਜਾਂਦਾ, ਇਹਨਾਂ ਕਿਹੜਾ ਚੰਗਾ ਕੰਮ ਕਰਦੇ। ਸਭ ਚਿੰਨ ਛੱਡ ਪੂਜਣ ਕੌਣ ਕਰਮ ਕਮਾਉਂਦੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਕਰਕੇ ਇਹਨਾਂ ਨੂੰ ਪੂਜਿਆ ਜਾਂਦਾ, ਗੁਰ ਸ਼ਰਮੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਪਿਆਰਿਆ ਅੱਖਾਂ ਅਜੇ ਗੁਰੂ ਕੇ ਦੀਦਾਰ ਬਾਅਦ ਵਿੱਚ ਕਰਦੀਆਂ ਨੇ, ਚੇਤੇ ਰੱਖੀ ਹੱਥਾਂ ਨਾਲ ਭਾਂਡੇ ਲੰਗਰ ਵਿੱਚ ਖਲੋ ਕੇ ਬਾਅਦ ਵਿੱਚ ਮਾਂਜਣਾ, ਕੰਨਾਂ ਵਿੱਚ ਗੁਰੂ ਕੇ ਸ਼ਬਦ ਦੀ ਕੀਰਤਨ ਦੀ ਆਵਾਜ਼ ਬਾਅਦ ਵਿੱਚ ਪੈਂਦੀ ਏ, ਪਰ ਜਦੋਂ ਤੂੰ ਆਪਣੇ ਘਰ ਤੋਂ ਪੈਰਾਂ ਨਾਲ ਗੁਰੂ ਦਰ ਤੇ ਚੱਲਣ ਲੱਗ ਪੈਂਦਾ ਨਾ, ਸੱਚ ਜਾਣੀ ਪੈਰਾਂ ਦੀ ਹਾਜ਼ਰੀ ਉਦੋਂ ਹੀ ਲੱਗ ਜਾਂਦੀ। ਗੁਰ ਸ਼ਰਮੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਕਹਿੰਦੇ ਨੇ ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ। ਕਹਿੰਦੇ ਨੇ ਉਹ ਕਰਨੀ ਵਾਲੇ ਸਿੱਖੋ ਜਿਹੜੇ ਤੁਸੀਂ ਰੋਜ਼ ਗੁਰੂ ਦਰ ਤੇ ਆਉਂਦੇ ਹੋ, ਕਿਰਪਾ ਕਰੇ ਮੇਰਾ ਵਾਹਿਗੁਰੂ ਮੇਰੀ ਖਲੋ ਮੌਜੜੇ ਗੁਰਸਿੱਖ ਖੰਡਾਂਦੇ। ਕਹਿੰਦੇ ਨੇ ਮੇਰੀ ਖਲ ਦੇ ਮੌਜੜੇ ਜੁੱਤੀ ਬਣਾ ਲਓ, ਮੌਜੇ ਬਣਾ ਦਿਓ, ਉਹਨਾਂ ਸਿੱਖਾਂ ਦੇ ਚਰਨਾਂ ਵਿੱਚ ਪਾ ਦਿਓ ਜਿਹੜੇ ਰੋਜ਼ ਮੇਰੇ ਸਾਈਂ ਦੇ ਦਰ ਤੇ ਆਉਂਦੇ ਨੇ। ਕੀ ਇਹ ਸਿੱਖ ਦੀ ਉਪਮਾ ਨੇ? ਮੇਰੀ ਖਲੋ ਮੌਜੜੇ ਗੁਰਸਿੱਖ ਖੰਡਾਂਦੇ। ਪਰ ਕਹਿੰਦੇ ਦਾਤਿਆ ਸਿੱਖਾਂ ਦੇ ਨਿੰਦਕ ਤਾਂ ਬੜੇ ਨੇ, ਮਿਲਦੀ ਧੂੜ ਉਹਨਾਂ ਨੂੰ ਹੀ, ਮਸਤਕ ਲੱਗੇ ਸਾਧ ਰੇਣ ਵਡ ਭਾਗ ਜਿਨ੍ਹਾਂ ਦੇ, ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਇਹ ਚਰਨ ਧੂੜ ਮਿਲਦੀ। ਇਹ ਸੀ ਭਾਈ ਸਾਹਿਬ ਦੀ ਪੌੜੀ ਤੇ ਉਹਨਾਂ ਦੇ ਕਬਿੱਤ ਨੂੰ ਪੜਿਆ ਤੇ ਉਹਨਾਂ ਨੇ ਕਬਿੱਤ ਵਿੱਚ ਪੌੜੀ ਤੋਂ ਅੱਗੇ ਜਾ ਕੇ ਗੱਲ ਕਹੀ। ਇੱਥੇ ਤੇ ਸਿਰਫ ਕਹਿੰਦੇ ਨੇ ਕਿ ਮੇਰੀ ਚਮੜੀ ਦੀ ਜੁੱਤੀ ਬਣਾ ਕੇ ਭਾਵਨਾ ਵਾਲੇ ਕਮਾਈ ਵਾਲਿਆਂ ਦੇ ਚਰਨਾਂ ਵਿੱਚ ਪਾਓ। ਉਸ ਕਬਿੱਤ ਵਿੱਚ ਉਹ ਕਹਿੰਦੇ ਨੇ ਖੇ ਮੇਰੇ ਵਾਹਿਗੁਰੂ, ਜੇ ਕਿਤੇ ਤੇਰੇ ਸਿੱਖਾਂ ਦੀ ਸੇਵਾ ਕਰਨ ਦਾ ਸਮਾਂ ਮਿਲ ਜਾਏ ਰਹਿਮਤ ਕਰੀ। ਤੇ ਸਤਿਗੁਰੂ ਸਾਹਿਬ ਨੇ ਬੜੀ ਉੱਚੀ ਉਪਮਾ ਦਿੱਤੀ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਸਭ ਤੋਂ ਪਹਿਲੀ ਕਿਤਾਬ ਜਿਹੜੀ ਸੀ ਸਾਡੇ ਗੁਰਦੇਵ, ਦੇਖੋ ਉਸ ਬੰਦੇ ਨੇ ਇੱਕ ਸੰਸਥਾ ਜਿੰਨਾ ਕੰਮ ਕੀਤਾ। ਤੇ ਮੈਂ ਯਤਨ ਕਰਨਾ ਹੁੰਦਾ ਕਿ ਬੰਦੇ ਦੇ ਗੁਣਾਂ ਦੀ ਸਾਂਝ ਪਾਲੋ। ਜਿਹੜਾ ਮਨੁੱਖ ਰੱਬ ਨੇ ਪੈਦਾ ਕੀਤਾ, ਹਰ ਇੱਕ ਬੰਦੇ ਅੰਦਰ ਕੋਈ ਨਾ ਕੋਈ ਗੁਣ ਦਿਸੇਗਾ। ਕਈ ਵਾਰੀ ਉਹਦਾ ਗੁਣ ਵੀ ਸਾਨੂੰ ਔਗਣ ਭਾਸ਼ਣ ਲੱਗ ਪੈਂਦਾ। ਜਿਹਨੂੰ ਰੱਬ ਨੇ ਬਣਾਇਆ ਗੁਣ ਜ਼ਰੂਰ ਦਿੱਤਾ, ਪਰ ਅਸੀਂ ਕੀੜੀ ਦੀ ਤਰ੍ਹਾਂ ਏਡਾ ਵੱਡਾ ਮਕਾਨ ਬਣਿਆ ਹੁੰਦਾ, ਲੋਕੀ ਆ ਕੇ ਮਾਰਬਲ ਵਹਿੰਦੇ ਨੇ, ਛੱਤ ਵਹਿੰਦੇ ਨੇ, ਤੇ ਕੀੜੀ ਜਦੋਂ ਤੁਰਦੀ ਉਹ ਖੋੜ ਹੀ ਵੇਖੀ ਜਾਂਦੀ ਹੈ ਕਿ ਕਿਤੇ ਖੋੜ ਪਈ ਹੋਵੇ, ਮੈਂ ਉਹ ਲੱਭ ਕੇ ਉਹਦੇ ਵਿੱਚ ਟਿਕ ਜਾਵਾਂ। ਤਾਂ ਉਹ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਇੱਕ ਸੰਸਥਾ ਜਿਤਨਾ ਕੰਮ ਕੀਤਾ, ਜਿਤਨੇ ਵੀ ਪੁਰਾਤਨ ਗ੍ਰੰਥ ਨੇ, ਮੈਂ ਉਸ ਬੰਦੇ ਤੋਂ ਹੈਰਾਨ ਹੋਇਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਦਮਾਦ ਭਾਈ ਸਾਧੂ ਜਨ ਉਹਨਾਂ ਦੀ ਬਾਣੀ ਲੱਭ ਕੇ ਪੁਰਾਣੀ ਕਿਤਾਬ ਉਹਨੇ ਗ੍ਰੰਥ ਛਾਪਿਆ। ਬਾਬਾ ਸਾਧੂ ਜਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਕਰਦੇ ਸਨ। ਬਾਬੇ ਫੇਰੂ ਦੇ ਬਚਨ ਲੱਭ ਕੇ ਉਹਨੇ ਛਾਪੇ, ਬਾਬੇ ਸੁਥਰੇ ਸ਼ਾਹ ਦੇ ਬਚਨ ਉਹਨੇ ਛਾਪੇ। ਉਸ ਗੁਰਮੁਖ ਨੇ ਆਪਣੀ ਜ਼ਿੰਦਗੀ ਵਿੱਚ ਕਾਫੀ ਘਾਲਣਾ ਘਾਲੀ। ਉਹਨੇ ਸਭ ਤੋਂ ਪਹਿਲੀ ਕਿਤਾਬ ਸੀ ਸਾਡੇ ਗੁਰਦੇਵ, 10 ਗੁਰੂ ਸਾਹਿਬਾਨਾਂ ਦਾ ਜ਼ਿਕਰ ਸੀ। ਉਹਦੇ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ ਜਿਹੜੀ ਅਰਜ਼ ਕਰਨ ਲੱਗਾ ਵਾਂ ਕਿ ਸਿੱਖ ਦੀ ਸੇਵਾ ਕਰਦਿਆਂ ਤੇ ਗੁਰੂ ਅਮਰਦਾਸ ਜੀ ਦੇ ਵੇਲੇ ਦੋ ਇਕੱਠ ਗੁਰੂ ਘਰ ਵਿੱਚ ਹੁੰਦੇ ਸਨ, ਇੱਕ ਦੀਵਾਲੀ ਦਾ ਤੇ ਦੂਸਰਾ ਵਿਸਾਖੀ ਦਾ, ਜਿਹਨੂੰ ਬਾਅਦ ਵਿੱਚ ਸਰਬੱਤ ਖਾਲਸੇ ਦਾ ਨਾਮ ਦਿੱਤਾ ਗੁਰੂ ਕੇ ਮਰਜੀਵੜੇ ਸਿੱਖਾਂ ਨੇ। ਉਦੋਂ ਦੋ ਇਕੱਠ ਹੋਣੇ ਤੇ ਸੰਗਤ ਬੜੀ ਦੂਰੋਂ ਆਉਣੀ। ਤੇ ਜਦੋਂ ਅੱਜ ਧੰਨ ਗੁਰੂ ਅਰਜਨ ਦੇਵ ਹਰਿਮੰਦਰ ਸਾਹਿਬ ਦੀ ਧਰਤੀ ਤੇ ਨੇ, ਉਹ ਕਹਿੰਦੇ ਨੇ ਹਰ ਇੱਕ ਸਿੱਖ ਦੀ ਸੇਵਾ ਵੰਡੀ ਗਈ, ਲੰਗਰ ਦਾ ਪ੍ਰਬੰਧ ਕਰਨ ਦੀ ਸੇਵਾ ਦਿੱਤੀ ਗਈ, ਸੰਗਤ ਨੇ ਆਉਣਾ ਉਹਦੇ ਵਾਸਤੇ ਬਿਸਤਰਿਆਂ ਦੇ ਪ੍ਰਬੰਧ ਦੀ ਸੇਵਾ ਦਿੱਤੀ ਗਈ, ਕੀਰਤਨੀਏ ਗੁਰਸਿੱਖਾਂ ਦੀ ਸੇਵਾ ਲੱਗੀ ਵੀ ਕਿੰਨੇ ਕਿੰਨੇ ਕੀਰਤਨ ਕਰਨੇ, ਸਾਰਿਆਂ ਦੀ ਸੇਵਾ ਵੰਡ ਦਿੱਤੀ ਗਈ, ਅਖੀਰ ਤੇ ਜੋੜਿਆਂ ਦੀ ਤੇ ਭਾਂਡਿਆਂ ਦੀ ਦੋ ਦੀ ਸੇਵਾ ਜਿਹੜੀ ਹੈ ਹਰ ਸਿੱਖ ਨੂੰ ਆਗੂ ਥਾਪਿਆ। ਤੇ ਜਦੋਂ ਸਿੱਖਾਂ ਪੁੱਛਿਆ ਮਹਾਰਾਜ ਜੋੜੇ ਤੇ ਭਾਂਡਿਆਂ ਦੀ ਸੇਵਾ, ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜੋੜਿਆਂ ਦੀ ਸੇਵਾ ਦਾਸ ਕਰੇਗਾ ਤੇ ਭਾਂਡਿਆਂ ਦੀ ਸੇਵਾ ਗੰਗਾ ਜੀ ਕਰਨਗੇ। ਹੁਣ ਤੱਕ ਉਸ ਸਤਿਗੁਰੂ ਦੀ ਉਪਮਾ ਜਿਨ੍ਹਾਂ ਨੇ ਪੰਜ ਪਿਆਰਿਆਂ ਨੂੰ ਅਦਬ ਦਿੱਤਾ, ਮੈਂ ਉਸ ਨੀਂਹ ਦਾ ਪਹਿਲਾ ਜ਼ਿਕਰ ਕਰਨਾ ਚਾਹੁੰਦਾ। ਸਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰੇਣ ਵਡ ਭਾਗ ਜਿਨ੍ਹਾਂ ਦੇ। ਕਬਿੱਤ ਵਿੱਚ ਉਹਨਾਂ ਨੇ ਇਸ ਤੋਂ ਅੱਗੇ ਗੱਲ ਕਹੀ, ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ, ਜਦੋਂ ਮੈਂ ਆਪਣੀ ਜ਼ਿੰਦਗੀ ਵੱਲ ਝਾਤੀ ਮਾਰਨਾ, ਹੁਣ ਭਾਈ ਸਾਹਿਬ ਅੰਦਰ ਉਹ ਘਾਟ ਨਹੀਂ, ਉਹ ਸਾਨੂੰ ਉਪਦੇਸ਼ ਪੈ ਦਿੰਦੇ ਨੇ, ਜਗਿਆਸੂ ਤੂੰ ਇਸ ਤਰ੍ਹਾਂ ਸਿੱਖੀ ਨੂੰ ਕਮਾਈ। ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਕਿਰਪਾ ਕਰ, ਮੇਰੀ ਜ਼ਿੰਦਗੀ ਵਿੱਚ ਉਹ ਗੁਣ ਨਹੀਂ, ਉਹ ਕਰਮ ਨਹੀਂ, ਮੈਂ ਤੇਰੀ ਹਜ਼ੂਰੀ ਵਿੱਚ ਕੁਰਬਾਨ ਹੋ ਸਕਾਂ, पर मैं एक गल की समझ तेरे अमृत बचन पढ़ के पै गई है। हे मेरे अकाल पुरख वाहगुरु जी, जेड़े गुरु नानक दे दर ते आउण वाले सिख ने, जदों ओ तेरे दर ते सिमरन करन सेवा करन ते मेहर करी, मैं अपने तन दे टुकड़े टुकड़े रोम रोम करके उन्हां सिखां दे चरणां तो कुर्बान कर दिया जेड़े दातिया तेरे दर ते जुड़ के अपने मन नूं मार के तेरे शब्द की कमाई कर दे। भाई साहब ने दूजा बचन के कहन लगे, केवल अपने तन नूं रोम रोम करके कटे ना, इस तन दे टुकड़े कटे हुए अग विच फूक दिते जान, ते ओ जेड़ी हड्डियां बचन उन्हां नूं चक्की दे पुड़ां विच पी के बरीक कर दिओ, ते जिद्दन सवेरे किते तेज हवा पवन चलदी होवे ते उस सवार नूं ते पीसियां हुईयां हड्डियां नूं चोके हवा विच सटिया जे, कहिंदे पवन एक काम तूं कर दे, जिथे जिथे अमृत वेले बाबे नानक दा सिख उठ के गुरु दर ते आउंदा पिया सिमरन करदा है, उस राह दे उत्ते मेरी मड़ी दी मेरी हड्डियां दी उस पीसी हुई राख नूं बखेर दे। ते कहिंदे हे दया दे करो, हे दया दे खजानियों गुरु के सिखो, अपने कर्मा करके छुटना नहीं, पर मेर करियो मैं तुहाडे चरणां दीआं तलियां ना लग के किते बख्शिया जा। सह भाई गुरदास ने बचन किया, कहिंदे नक सिस लो सकल अंग रोम रोम कर काट काट सिखन के चरण पर वारीए, जेड़े पांच प्यारे बन्ने ने अगे जाके। साहब जी भाई गुरदास कहिंदे नक सिस लो, नक दर्द हुंदा पैर दा नौ, ते सिख सिखा दर्द वैसे चोटी हुंदा है सिर तक। नक सिस लो सगल अंग रोम रोम कर काट काट सिखन के चरण पर वारी है, अग्नि जलाए खून पीसन पसाए ताए लै उड़े पवन होए अनक प्रकारी है, जद तक सिख पग धरे गुर पंथ त्राट ताऊ ताऊ मार्ग में भस्म को डारी है, अखीर दे बचन ने ते पद पादक चरण लिव लागी रहे, उन्हां सिखां दे चरणां दीआं जिहड़ियां तलियां ने मेरी उन्हां विच लिव लग जाए, मेरे चरण मेरी जिहड़ी राख है उन्हां दे चरणां दीआं तलियां ना लग जाए, ते पद पादक चरण लिव लागी रहे, दया कै दयाल हे दया दे खजाने सिखो, मोहे पतत उधारिए मेरे वर्गे पापी नूं पार कर दिया जी। जेड़े साहब दे प्यारे बन्ने ने इह साहब धन गुरु ग्रंथ साहिब जी दे सेवक भाई गुरदास दी रचना जदों पढ़ने आ, हर सवाल का उत्तर भाई गुरदास की रचना विचों मिलेगा, पर शर्त एक के गुरु नूं पढ़ी गुरु की नजर नाल अपनी ऐनक नाल नहीं, क्योंकि अज असीं अर्थ ते जदों बाणी पढ़ने अपनी ऐनक नाल पढ़ने आ, जे मेरी ऐनक नूं लालची जिहा लगे ते मैं अपने हिसाब नाल ही व्याख्या करांगा। भाई साहिब भाई गुरदास ने एक तीसरा बचन कहा उन्हां दी अमृत बाणी विचों पौड़ी, फिर अर्ज करनी भी सिख तो कुरबान क्यों जाते। भाई साहब कहिंदे ने कि लोग धरती नूं मां करके पूजदे ने, बड़ी उच्ची है धरती दा रुतबा, ते एक दिन बैठे उन्हां कलम चुकी कहिंदे ने कि बाबा नानक साहब जी तेरे सिख करनी वाले जेड़े ने ओह मैनूं इंज लगदा धरती तो उच्चे, ते भाई गुरदास वर्गे गुरमुख जेड़े ने बार दलील उत्तर दिंदे, पुछया भी तुसीं किवें कह दिता सिख जेड़े ने धरती तो बड़े उच्चे ने, ते भाई गुरदास कहिंदे मैं इस करके कहना वा उच्चे ने कि हे धरती तेरा सुभा है, तेरे विच एक गुणा कोई बीज पाए ते ओदे बदले तू हजार गुणा फल दे दी, तेरे फल देन दी गिनती सीमित है, तेरे विच एक किसे ने अंब दी गिटक बीजी ओदे बदले हजारां अंब दे तू फल दे देगी, पर कहिंदे गुरु का सिख जिहड़ा ओ धरती तो भी ज्यादा फलदायक है, कहिंदे धरती दे विच बीजे हुए बीज ओदी तां गिनती मिनती हो सकदी है, पर गुरु के सिख दे मुंह विच जदों कोई पा दिंदा ओदा लेख ही कोई नहीं हो सकदा किन्ना कोई फल मिलदा। भाई साहिब ने दूजा बचन कीता, कहन लगे हे धरती तेरा दूजा सुभा एवे तू ओही फल देनी है जिओ जिहा तेरे विच बीज पाया गया, जे किसे ने चने बीजे ने ते धरती ने चनिया दी थां कणक नहीं दे देनी, जे किसे ने धरती दे अंदर मक्की चरी बीजी है ते ओने मक्की दे बदले बंदे नू मिठे गन्ने नहीं दे देने, जे झोना बीजे ते कपाह नहीं ओदी बन जानी, धरती तेरे विच जेड़ा बीज पाईए तू ओ ही फसल देनी है, पर किन्ने ने बाबा नानक सतगुरु तेरे सिख दे मुख विच कोई भोजन पांदा है सेवा करदा है ते जो इच्छे वो सारे फल ही मिल जांदे, धरती एक फल दिंदी है ਭਾਈ ਸਾਹਿਬ ਫਿਰ ਅਖੀਰ ਤੇ ਜਿਹੜੀ ਗੱਲ ਕੀਤੀ ਕਹਿੰਦੇ ਧਰਤੀ ਤੂੰ ਬੀਜਣ ਤੋਂ ਬਿਨਾਂ ਕਦੀ ਕਿਸੇ ਨੂੰ ਕੁਝ ਨਹੀਂ ਦਿੱਤਾ, ਕਦੀ ਦੇਖਿਆ ਵੀ ਰੁੱਤ ਆਈ ਹੋਵੇ ਸੌਣੀ ਦੀ ਤੇ ਮਨੁੱਖ ਨੇ ਫਸਲ ਨਾ ਬੀਜੀ ਹੋਵੇ ਤੇ ਵੱਢਣ ਵਾਲੇ ਦਿਨ ਜਾਏ ਤੇ ਖੇਤ ਨੇ ਕੁਝ ਦੇਣਾ, ਫਸਲ ਆਵੇ ਖਾੜੀ ਦੀ ਲੋਕ ਕਣਕ ਵੱਧਦੇ ਹੋਣ ਤੇ ਬੀਜ ਬੀਜੇ ਨਹੀਂ ਤੇ ਕੀ ਧਰਤੀ ਨੇ ਆਪਣੇ ਆਪ ਕਣਕ ਦੇਣੀ ਹੈ। ਕਹਿਣ ਲੱਗੇ ਧਰਤੀ ਬੀਜਣ ਤੋਂ ਬਿਨਾਂ ਤੂੰ ਕਦੀ ਵੀ ਕਿਸੇ ਨੂੰ ਕੁਝ ਨਹੀਂ ਦਿੰਦੀ, ਪਰ ਕਹਿੰਦੇ ਜੇ ਤੇਰੇ ਘਰ ਸਿੱਖ ਦੀ ਸੇਵਾ ਕਰਨ ਨੂੰ ਕੁਝ ਨਹੀਂ ਨਾ, ਤੂੰ ਸੰਗਤ ਵਿੱਚ ਖਲੋ ਕੇ ਕੇਵਲ ਫੁਰਨਾ ਹੀ ਬਣਾ ਲੈ ਸਿੱਖਾਂ ਦੇ ਲਈ ਤੇ ਸੱਚ ਜਾਣੀ ਤੇਰੇ ਮਨ ਦੀ ਮੁਰਾਦ ਉਦੋਂ ਹੀ ਪੂਰੀ ਹੋ ਜਾਏ। ਭਾਈ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਹਿਣ ਲੱਗੇ ਧਰਤੀ ਬੀਓ ਬਜਾਏ ਸਹਿਸ ਫੁਲਾਇਆ, ਸਹਿਸ ਦਰ ਤੇ ਹਜ਼ਾਰ, ਧਰਤੀ ਵਿੱਚ ਇੱਕ ਗੁਣਾ ਬੀਜ ਬੀਜਿਆ ਤੇ ਹਜ਼ਾਰ ਗੁਣਾ ਮਿਲਿਆ। ਧਰਤੀ ਬਿਓ ਬਜਾਏ ਸਹਿਸ ਫੁਲਾਇਆ, ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ, ਧਰਤੀ ਦੇ ਫੁਲਾਏ ਜੋਈ ਫਲ ਪਾਇਆ, ਗੁਰਸਿੱਖ ਮੁੱਖ ਪਵਾਏ ਸਭ ਫਲ ਲਾਇਆ। ਕਹਿਣ ਲੱਗੇ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਪਰ ਪਿਆਰੇ ਗੁਰਸਿੱਖ ਚਿੱਤ ਵਸਾਏ ਇੱਛ ਪੁਜਾਇਆ। ਸਿੱਖ ਨੂੰ ਕੇਵਲ ਚੇਤੇ ਕਰ ਲੈ ਤੇ ਤੇਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ। ਬਾਬੇ ਦੇ ਪਿਆਰਿਆਂ ਦੀ ਜ਼ਿਕਰ ਹੈ ਭਾਈ ਸਾਹਿਬ ਜੀ, ਜਿਨ੍ਹਾਂ ਸਿੱਖਾਂ ਦੇ ਚਰਨਾਂ ਦੀਆਂ ਤਲੀਆਂ ਤੋਂ ਤੁਸੀਂ ਕੁਰਬਾਨ ਜਾਂਦੇ ਹੋ, ਜਿਨ੍ਹਾਂ ਦੇ ਚਰਨਾਂ ਦੇ ਤੁਹਾਡੀ ਚਮੜੀ ਮੌਜੜੇ ਬੰਗਲੀ ਤੜਪਦੀ ਏ, ਪਰ ਸਾਨੂੰ ਦੱਸੋ ਸਿੱਖਾਂ ਦਾ ਜੀਵਨ ਕਿਹੋ ਜਿਹੇ, ਕਿਹੋ ਜਿਹੇ ਨੇ ਜੀਵਨ ਵਾਲੇ। ਤੇ ਭਾਈ ਸਾਹਿਬ ਨੇ ਫਿਰ ਸ਼ੁਰੂ ਕੀਤਾ, ਕਹਿਣ ਲੱਗੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਜੈ ਜਿਨ੍ਹਾਂ ਗੁਰਦਰਸ਼ਨ ਡਿੱਠਾ। ਐਵੇਂ ਨਹੀਂ ਕਿ ਬਾਹਰ ਜੱਕੜ ਵੜਦਾ ਰਹੇ ਤੇ ਇਹਦੇ ਇਹੋ ਜਿਹੇ ਸਿੱਖਾਂ ਦੇ ਚਰਨਾਂ ਦੀ ਧੂੜ, ਇਹ ਨਹੀਂ ਵੀ ਸਾਰਾ ਦਿਨ ਲੋਕਾਂ ਦੇ ਨਿੰਦਿਆ ਚੁਗਲੀ ਕਰਦਾ ਰਹੇ ਤੇ ਉਹ ਸਿੱਖ ਦੇ ਚਰਨਾਂ ਦੀ ਧੂੜ। ਪੁੱਛੋ ਗੁਰਮੁਖੋ, ਭਾਈ ਗੁਰਦਾਸ ਨੂੰ ਕਹਿੰਦੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿਨ੍ਹਾਂ ਗੁਰਦਰਸ਼ਨ ਡਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਿਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਪਰਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇਨ ਸ੍ਰਿਠਾ। ਇਹਦੇ ਅਰਥ ਗੁਰਮੁਖਾਂ ਬੜੇ ਸੋਹਣੇ ਕੀਤੇ ਨੇ ਗਿਆਨੀ ਖਜ਼ਾਰਾ ਸਿੰਘ ਜੀ ਹੋਰਾਂ ਨੇ। ਉਹ ਕਹਿੰਦੇ ਨੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿਨ੍ਹਾਂ ਗੁਰਦਰਸ਼ਨ ਡਿੱਠਾ। ਮੈਂ ਉਹਨਾਂ ਸਿੱਖਾਂ ਤੋਂ ਬਲਿਹਾਰੇ ਜਾਣਾ, ਭਾਈ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਕੇ ਦਰਸ਼ਨ ਜਾ ਕੇ ਕਰਦੇ, ਗੁਰੂ ਸਾਹਿਬ ਨੂੰ ਦੇਖੇ। ਦੂਜਾ ਬਚਨ ਕੀਤਾ ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪਏ ਸਤਿਗੁਰੂ ਦੇ ਚਰਨਾਂ ਵਿੱਚ ਕਰਕੇ ਨਮਸਕਾਰ, ਫਿਰ ਉੱਚਾ ਬੋਲਦੇ ਨੇ ਨਜ਼ਰ ਨੀਵੀਂ ਪਾ ਕੇ ਗੁਰਸਭਾ ਬਿਖਿੱਟਾ, ਐ ਚੌਂਕੜਾ ਮਾਰ ਕੇ ਅਡੋਲ ਮੇਰੇ ਸਤਿਗੁਰੂ ਦੀ ਸੰਗਤ ਵਿੱਚ ਬਹਿ ਜਾਂਦੇ। ਬਹਿਣ ਤੋਂ ਬਾਅਦ ਫਿਰ ਕੀ ਕਰਦੇ? ਕਹਿੰਦੇ ਨੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ, ਪਿਆਰੇ ਉਹ ਫਿੱਕਾ ਬੋਲ ਨਹੀਂ। ਕਹਿੰਦੇ ਨੇ ਜਦੋਂ ਉਹ ਫਿਰ ਚੌਂਕੜਾ ਮਾਰ ਕੇ ਬੈਠੇ ਗੁਰੂ ਕੇ ਸਿੱਖ ਬੋਲਦੇ ਨੇ ਨਾ, ਕਹਿੰਦੇ ਨੇ ਉਹਨਾਂ ਦੇ ਬੋਲ ਵਿੱਚੋਂ ਜੋ ਵੀ ਨਿਕਲਦਾ ਕੇਵਲ ਗੁਰੂ ਕੀ ਮਤ ਨਿਕਲਦੀ ਏ, ਤੇ ਕਹਿੰਦੇ ਨੇ ਜਿਹਦੇ ਮੂੰਹ ਵਿੱਚੋਂ ਗੁਰਮਤ ਦੇ ਬੋਲ ਨਿਕਲਦੇ ਹੋਣ ਉਹ ਕਦੀ ਕੌੜੇ ਹੋ ਨਹੀਂ ਸਕਦੇ, ਉਹਦੇ ਗੁਰਮਤ ਦੇ ਬੋਲ ਮਿੱਠੇ ਲੱਗਦੇ। ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ। ਤੇ ਭਾਈ ਸਾਹਿਬ ਅੱਗੇ ਕਹਿੰਦੇ ਨੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ, ਕਹਿੰਦੇ ਨੇ ਭਾਵੇਂ ਪੁੱਤਰ ਸੱਕਾ ਕੋਲ ਹੋਵੇ ਭਾਵੇਂ ਮਿੱਤਰ ਕੋਲ ਹੋਵੇ, ਤੇ ਜੇ ਉਹਨੂੰ ਪੁੱਛੋ ਵੀ ਤੇਰੇ ਮਨ ਵਿੱਚ ਸਭ ਤੋਂ ਵੱਧ ਅਦਬ ਕਿਹਦੇ ਲਈ ਏ, ਉਹ ਕਹਿੰਦਾ ਮੇਰੇ ਗੁਰ ਭਾਈ ਲਈ ਜਿਹੜਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਨਾਲ ਜੁੜੇ। ਪੁੱਤਰ ਨਾਲੋਂ ਮਿੱਤਰ ਨਾਲੋਂ ਮੈਨੂੰ ਗੁਰੂ ਕਾ ਭਾਈ ਇੱਠਾ ਦਰ ਤੇ ਪਿਆਰਾ ਲੱਗਦਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਪਰਿੱਠਾ। ਅਪਰਿੱਠਾ ਦਰ ਹੁੰਦਾ ਪਿਆਰੀ। ਕਹਿੰਦੇ ਨੇ ਮੈਨੂੰ ਉਹਨਾਂ ਗੁਰੂ ਕੇ ਸਿੱਖਾਂ ਦੀ ਭਾਵਨਾ ਜਿਹੜੀ ਜਦੋਂ ਸੇਵਾ ਕਰਦੇ ਨੇ ਉਹਨਾਂ ਨੂੰ ਸੇਵਾ ਸਭ ਤੋਂ ਪਿਆਰੀ ਏ। ਤੇ ਭਾਈ ਸਾਹਿਬ ਜੀ ਤੁਸੀਂ ਕਿਉਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹੋ? ਕਹਿੰਦੇ ਨੇ ਉਸ ਗੁਰੂ ਕੇ ਪਿਆਰੇ ਵਿੱਚ ਇੰਨੀ ਤਾਕਤ ਏ, ਆਪ ਤਾਂ ਤਾਰਦਾ ਕਰਦਾ ਜੇ ਉਹ ਚਾਹੇ ਤਾਂ ਇੱਕ ਨਾਮ ਦੀ ਕਲੀ ਨਾਲ ਸਾਰੇ ਸੰਸਾਰ ਨੂੰ ਉਤਾਰ ਸਕਦਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇ ਸਰਿੱਠਾਂ। ਤੇ ਅਖੀਰ ਤੇ ਕਹਿੰਦੇ ਨੇ ਗੁਰਸਿੱਖ ਮਿਲਿਆ ਪਾਪ ਪਣਿਠਾਂ, ਗੁਰੂ ਕੇ ਸਿੱਖ ਨੂੰ ਮਿਲੀਏ ਤੇ ਪਾਪਾਂ ਦਾ ਖੰਡਨ ਹੋ ਜਾਂਦਾ। ਇੱਕ ਉਦਾਹਰਨ ਸਿਰਫ ਹੋਰ ਦੇਣੀ, ਫਿਰ ਅੱਗੇ ਤੁਰਨਾ ਹੈ। ਪੰਜਾਂ ਪਿਆਰਿਆਂ ਵੱਲ ਭਾਈ ਸਾਹਿਬ ਨੇ ਫਿਰ ਇੱਕ ਬਚਨ ਕਿਹਾ, ਪੁੱਛਿਆ ਜੀ ਹੋਰ ਉਹਨਾਂ ਦੇ ਚਿੰਨ੍ਹ ਕੀ ਨੇ? ਇਹ ਤਾਂ ਚਲੋ ਗੁਰੂ ਕੀ ਸੇਵਾ ਵਿੱਚ ਆ ਗਏ, कीर्तन सुनिया मिठे बोल बोले भांडे मांजे हत्थी जोड़े झाड़े तप्पड़ झाड़े होर उन्हां दे गुण की ने जिन्हां दे चरणा की धूप तुसी मंगदे हो। ते भाई साहब शुरू करदे ने कहिंदे ने खौ तिस घोल घुमाया गुरमत हृदय गरीबी आवे। कहिंदे मैं उस सिख दो कुर्बान जाना जिन्हें गुरु की मत नूं कमा के गरीबी लै आंदी। एक दिन अर्ज कीती सी ते गुरमत गरीबी का जिक्र है पखंड वाली गरीबी का नहीं। जिहड़ी पखंड वाली गरीबी उहनूं तां साहिब जी कहिंदे शीस नवाए क्या थीए जां हृदय कसुते जाने। साहिब कहिंदे ने हौं तिस घोल घुमाया गुरमत हृदय गरीबी आवै। ਖੋਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਮੈਂ ਤਾਂ ਉਹਦੇ ਚਰਨਾਂ ਦੀ ਧੂੜ ਮੰਗਣਾ ਉਹ ਇੰਨਾ ਉੱਚਾ ਹੈ। ਖੋਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਖੋਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਖੋਂ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ। ਖੋਂ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸਮਾਵੇ। ਜਿਹੜੇ ਸਹਿਜ ਵਿੱਚ ਸਮਾਏ ਨੇ ਉਹ ਹੀ ਗੁਰੂ ਦੇ ਪਿਆਰੇ ਬਣਦੇ ਨੇ। ਸਹਿ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਾ ਸਿੱਖ ਉਹਦੀ ਸੇਵਾ ਦੀ ਮੈਂ ਇੰਨਾ ਤੱਤ ਪਾਇਆ ਜਿੰਨਾ ਪੰਜਾਂ ਦਾ ਆਪਾਂ ਅੱਜ ਜ਼ਿਕਰ ਕਰਨ ਲੱਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੰਜ ਸ਼ਬਦ ਬੜੀ ਬੜੀ ਵਰਤੇ ਪਰ ਉਹਦੇ ਹਰ ਥਾਂ ਤੇ ਅਰਥ ਵੱਖੋ ਵੱਖ ਨੇ ਪ੍ਰਕਰਨ ਅਨੁਸਾਰ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਪੰਜ ਪਰ ਆਪਾਂ ਇੱਥੇ ਪੜ੍ਹਨਾ ਪੰਜਾਂ ਪਿਆਰਿਆਂ। ਪਹਿਲਾ ਸ਼ਬਦ ਵਰਤਿਆ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰ ਗੈ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਕਹਿੰਦੇ ਨੇ ਉਹ ਪੰਚ ਦਾ ਅਰਥ ਇੱਥੇ ਪੰਜ ਨਹੀਂ। ਪੰਚ ਦਾ ਅਰਥ ਉਹ ਗੁਰਮੁਖ ਜਨ ਜਿਹੜੇ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਨਾਲ ਨਾਮ ਵਿੱਚ ਰਤੇ ਨੇ ਤੇ ਉਹ ਪੰਚ ਜਨ ਜਿਹੜੇ ਪੰਚ ਦਨ ਵਾਹਿਗੁਰੂ ਦੀ ਦਰਗਾਹ ਵਿੱਚ ਜਿਨ੍ਹਾਂ ਦੇ ਮੱਥੇ ਤੇ ਮੇਰੇ ਦਾਤੇ ਨੇ ਬਖਸ਼ ਦਾ ਨਿਸ਼ਾਨ ਪਾ ਦਿੱਤਾ। ਪੰਚ ਹੀ ਪ੍ਰਵਾਨ ਨੇ ਗੁਰਮੁਖ ਜਾਨੀ ਉਹਦੇ ਦਰ ਦੇ ਪ੍ਰਧਾਨ ਨੇ। ਕਿਉਂ ਪ੍ਰਧਾਨ ਨੇ ਕਹਿ ਲੱਗੇ ਦਾ ਕਾਰਨ ਇਹ ਤਿੱਥੈ ਸੋਹਨ ਪੰਚ ਪ੍ਰਵਾਨ ਨਗਰੀ ਕਰਮ ਪਵੈ ਨਿਸ਼ਾਨ। ਕਹਿੰਦੇ ਨੇ ਉੱਥੇ ਉਸ ਦਰਗਾਹ ਵਿੱਚ ਕੇਵਲ ਪੰਜ ਹੀ ਗੁਰਮੁਖ ਜਨ ਹੀ ਪ੍ਰਵਾਨ ਨੇ ਤੇ ਉਹਨਾਂ ਦੇ ਮਸਤਕ ਤੇ ਮੇਰੇ ਮਾਲਕ ਨੇ ਕਿਰਪਾ ਕਰਕੇ ਆਪਣੀ ਬਖਸ਼ ਦਾ ਨਿਸ਼ਾਨ ਪਾਇਆ। ਇੱਥੇ ਪੰਚ ਦਾ ਅਰਥ ਕਰਾਂਗੇ ਗੁਰਮੁਖ ਜਨ। ਸਿਰਫ ਕੁਝ ਕੁ ਬੇਨਤੀਆਂ ਕਰਨੀਆਂ ਨੇ ਬਾਣੀ ਵਿੱਚੋਂ ਕਿ ਪੰਚ ਦੇ ਅਰਥ ਕੀ ਆਏ। ਹਜ਼ੂਰ ਦਾ ਇੱਕ ਬਚਨ ਹੋਰ ਹੁੰਦਾ ਕਿ ਵਾਜੇ ਪੰਚ ਸ਼ਬਦ ਵਿੱਚ ਘਰ ਸੁਭਾਗੈ। ਉੱਥੇ ਪੰਜ ਤਰ੍ਹਾਂ ਦੇ ਵੱਖਰੇ ਵੱਖਰੇ ਜਿਹੜੇ ਨਾਦ ਨੇ ਵਾਜੇ ਨੇ ਅੰਦਰ ਵੱਜਦੇ ਉਹਨਾਂ ਦਾ ਜ਼ਿਕਰ ਆਉਂਦਾ। ਇੱਕ ਬਚਨ ਆਉਂਦਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਤ ਨੂੰ ਘਰ ਬਾਹਰ ਮਨਾ। ਉੱਥੇ ਪੰਚ ਦਾ ਅਰਥ ਹੈ ਕਿ ਪੰਜ ਵਿਕਾਰ। ਜਦੋਂ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ ਪੰਚ ਮਨਾਏ ਪੰਚ ਵਸਾਏ ਜਿਹੜੇ ਆਉਂਦੇ ਨੇ ਬਚਨ ਉਹਦੇ ਵਿੱਚ ਪੰਜ ਵਿਕਾਰ ਤੇ ਪੰਜ ਸ਼ੁਭ ਗੁਣ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਅੰਦਰ ਇੱਕ ਆਉਂਦਾ ਆਸ ਬਾਸ ਪੰਚ ਜੋਗੀਆ ਬੈਠੇ। ਉੱਥੇ ਪੰਚ ਜੋਗੀਆ ਦਰ ਤੇ ਪੰਜਾਂ ਵਿਕਾਰਾਂ ਵਿੱਚ ਮਿਲੇ ਹੋਏ ਮਨੁੱਖ। ਇੱਥੇ ਜਦੋਂ ਸਾਹਿਬ ਨੇ ਸ਼ਬਦ ਵਰਤਿਆ ਤੇ ਪੰਜ ਪਿਆਰੇ ਜਿਹੜੇ ਨੇ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ ਹਕੀਕਤ ਇਹ ਵੇ ਕਿ ਹਰ ਗੁਰੂ ਸਾਹਿਬਾਨ ਦੇ ਵੇਲੇ ਪੰਜ ਗੁਰੂ ਕੇ ਸਿੱਖਾਂ ਨੂੰ ਅਦਬ ਦਿੱਤਾ ਜਾਂਦਾ ਸੀ। ਉਹਨਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਵੇਲੇ ਦੇ ਸਿੱਖਾਂ ਦਾ ਵੀ ਜ਼ਿਕਰ ਕੀਤਾ। ਉਹ ਕਹਿੰਦੇ ਨੇ ਕਿ ਭਾਈ ਵਿਧੀ ਚੰਦ ਭਾਈ ਕਰਾਣਾ ਭਾਈ ਪੈੜਾ ਭਾਈ ਲੰਗਾ ਆਦਿਕ ਜਿਹੜੇ ਸਿੱਖ ਨੇ ਭਾਈ ਜੇਠਾ ਆਦਿਕ ਇਹਨਾਂ ਨਾਲ ਪੰਜਾਂ ਵਰਗਾ ਸਤਿਕਾਰ ਸੀ। ਗੁਰੂ ਤੇਗ ਬਹਾਦਰ ਜੀ ਦਾ ਵੀ ਉਹਨਾਂ ਜ਼ਿਕਰ ਕੀਤਾ। ਪਰ ਜਿਹੜੇ ਆਪਾਂ ਪੰਜਾਂ ਪਿਆਰਿਆਂ ਦਾ ਜ਼ਿਕਰ ਕਰਨਾ ਇਹ ਪਿਆਰਿਓ ਉਹ ਗੁਰਮੁਖ ਜਨ ਨੇ। ਜਦੋਂ 30 ਮਾਰਚ ਸੰਨ 1699 14 ਅਪ੍ਰੈਲ ਜਾਂ 13 ਅਪ੍ਰੈਲ ਉੱਧਰ ਨੇ 30 ਮਾਰਚ 1699 ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੇਰੇ ਕਲਗੀ ਵਾਲੇ ਪ੍ਰੀਤਮ ਨੇ ਗੁਰਮੁਖ ਪਿਆਰੇ ਦੱਸਦੇ ਨੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਦੀ ਪਹਾੜੀ ਤੇ ਖਲੋ ਕੇ ਹਜ਼ੂਰ ਨੇ ਉਦਨ 80,000 ਦਾ ਇਕੱਠ ਮੰਨਿਆ ਵਿਦਵਾਨਾਂ ਨੇ। ਆਪਣੇ ਮਿਆਨ ਤੋਂ ਕਿਰਪਾਨ ਬਾਹਰ ਕੱਢੀਏ ਤੇ ਉੱਥੇ ਖਲੋ ਕੇ ਕਿਹਾ ਸੀ ਅੱਜ ਮੈਨੂੰ ਇੱਕ ਸਿੱਖ ਦੀ ਸਿਰ ਦੀ ਲੋੜ। ਚੇਤੇ ਰੱਖਿਓ ਇਸ ਇਕੱਠ ਵਿੱਚ ਮਸੰਦ ਵੀ ਸਨ ਜਿਹੜੇ ਪਿਛਾ ਖਿਸ਼ੂ ਸੋਚ ਦੇ ਮਾਲਕ ਸਨ। ਇਸ ਇਕੱਠ ਵਿੱਚ ਕਾਇਰ ਤੇ ਬੁੱਝ ਦਿਲ ਵੀ ਮਿਲੇ ਨੇ ਤੇ ਇਸ ਇਕੱਠ ਵਿੱਚ ਉਹ ਸਨ ਜਿਹੜੇ ਕੇਵਲ ਦਿੱਲੀ ਦਰਬਾਰ ਦੀ ਮੁਕਬਰੀ ਕਰਨ ਵਾਸਤੇ ਉੱਥੇ ਆਏ ਸਨ। ਗੁਰੂ ਘਰ ਦੀ CID ਜਾਂ ਕਹਿ ਲਓ ਗੁਪਤ ਭੇਦ ਉੱਥੇ ਪਹੁੰਚਾਉਂਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੈਸਾਖੀ ਵਾਲੇ ਦਿਨ ਹਜ਼ੂਰ ਨੇ ਕਿਰਪਾਨ ਕੱਢ ਕੇ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ। ਉੱਥੇ ਸਿੱਖ ਵਿਦਵਾਨ ਕਿੰਨੇ ਆਪਣੇ ਬੜੀ ਵਾਰੀ ਸੁਣਿਆ ਕਿ ਇੱਕੋ ਦਮ ਸਨਾਤਾ ਸ ਆ ਗਿਆ। ਲੋਕ ਹੈਰਾਨ ਹੋ ਗਏ, ਸਤਿਗੁਰੂ ਦੇ ਸਵਰੂਪ ਨੂੰ ਬੀਰ ਰਸ ਨੂੰ ਤੱਕ ਕੇ ਤੇ ਕਿਰਪਾਨ ਨੰਗੀ ਤੱਕ ਕੇ ਮਸੰਦਾਂ ਦੇ ਅੰਦਰ ਕੰਬੇ। ਪਹਿਲੀ ਆਵਾਜ਼ ਦਿੱਤੀ, ਕੋਈ ਖੈ ਸਿੱਖ ਆਪਣਾ ਸਿਰ ਦੇ, ਕੋਈ ਨਹੀਂ ਉੱਠਿਆ। ਦੂਜੀ ਆਵਾਜ਼ ਦਿੱਤੀ, ਤੀਜੀ ਆਵਾਜ਼ ਜਦੋਂ ਦਿੱਤੀ ਤੇ ਸੰਗਤ ਵਿੱਚੋਂ ਇੱਕ 30 ਕੁ ਸਾਲ ਦਾ ਗੁਰਮੁਖ ਪਿਆਰਾ ਜਿਹੜਾ ਲਾਹੌਰ ਦੀ ਧਰਤੀ ਦਾ ਰਹਿਣ ਵਾਲਾ ਹੈ ਤੇ ਜਿਹੜਾ ਭਾਈ ਪਾਰੋ ਪਰਮਹੰਸ ਦੀ ਕੁੱਲ ਵਿੱਚੋਂ, ਜਿਹਨੂੰ ਧੰਨ ਗੁਰੂ ਅਮਰਦਾਸ ਨੇ ਕਿਹਾ ਸੀ ਭਾਈ ਪਾਰੋ ਤੈਨੂੰ ਆਪਾਂ ਗੁਰਤਾ ਗੱਦੀ ਦੇ ਦਈਏ, ਤੇ ਹੱਥ ਜੋੜ ਕੇ ਕਿਹਾ ਸੀ ਦਾਤਾ ਗੁਰਤਾ ਗੱਦੀ ਨੀ, ਕਿਰਪਾ ਕਰਕੇ ਮੈਨੂੰ ਸਿੱਖੀ ਕਮਾਨ ਦੀ ਦਾਤ ਦੇ। ਭਾਈ ਸਾਹਿਬ ਭਾਈ ਦਇਆ ਰਾਮ ਜੀ ਸਭ ਤੋਂ ਪਹਿਲਾਂ ਉਹ ਉੱਠੇ ਨੇ, ਹੱਥ ਜੋੜ ਕੇ ਕਿਹਾ ਕਿ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਦਾਤਿਆ, ਅਸਲ ਵਿੱਚ ਮੇਰੇ ਤੋਂ ਉੱਠਣ ਵਿੱਚ ਦੇਰੀ ਹੋ ਗਈ ਏ, ਮੈਨੂੰ ਤਾਂ ਸਮਝ ਹੀ ਹੁਣ ਪਈ ਏ ਕਿ ਜੇ ਗੁਰੂ ਨੂੰ ਰਿਝਾ ਕੇ ਪਰਮੇਸ਼ਵਰ ਨੂੰ ਖੁਸ਼ ਕਰਨਾ ਤੇ ਸਿੱਖਾ ਗੁਰੂ ਤਨ ਮੰਗੇ ਮਨ ਮੰਗੇ ਉਹਨੂੰ ਦਿੰਦਿਆਂ ਕਦੀ ਦੇਰੀ ਨਾ ਕਰੀ। ਕਿਰਪਾਲੂ ਸਤਿਗੁਰੂ ਜੀ ਇਹ ਸੀਸ ਮੇਰਾ ਤੇਰੇ ਚਰਨਾਂ ਵਿੱਚ ਆਜਰੇ। ਉੱਥੇ ਸਿੱਖ ਵਿਦਵਾਨ ਕਹਿੰਦੇ ਨੇ ਦਾਤਾਰ ਨੇ ਬਾਂਹ ਪਕੜੀ ਅੰਦਰ ਲੈ ਗਏ। ਇਹ ਸਾਰੇ ਮੰਨਦੇ ਨੇ, ਕੋਈ ਇਹਦੇ ਵਿੱਚ ਸ਼ੱਕ ਨਹੀਂ ਕਿ ਅੰਦਰ ਕਿਰਪਾਨ ਚੱਲੀਏ, ਤੇ ਨਾਲ ਫਿਰ ਇਹ ਵੀ ਮੰਨਦੇ ਨੇ ਕਿ ਕਿਰਪਾਨ ਖੂਨ ਨਾਲ ਭਿੱਜੀ ਗਈ, ਸਾਹਿਬ ਦੂਜੀ ਵਾਰ ਫਿਰ ਬਾਹਰ ਲੈ ਕੇ ਆਏ। ਹੁਣ ਇੱਥੇ ਇੱਕ ਖਿਨ ਅਰਜ਼ ਕਰਨੀ, ਆਪ ਗੁਰਮੁਖ ਬੈਠੇ ਹੋ, ਆਪਾਂ ਨੂੰ ਸਿੱਧ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਯਕੀਨ। ਕੁਝ ਕੁ ਵਿਦਵਾਨਾਂ ਨੇ ਇਹ ਕਿਹਾ ਵੀ ਸਤਿਗੁਰੂ ਨੇ ਉੱਥੇ ਬੱਕਰੇ ਬੰਨੇ ਜੀ ਅੰਦਰ ਤੰਬੂ ਵਿੱਚ, ਕਿਸੇ ਨੇ ਕਹਿ ਦਿੱਤਾ ਕੁਛ ਹੋਰ, ਕਿਸੇ ਇੱਕ ਸੱਜਣ ਨਵਾਂ ਤੁਰਿਆ ਉਹ ਕਹਿੰਦਾ ਨਹੀਂ ਅੰਦਰ ਰੱਖਿਆ ਸੀ ਭਰ ਕੇ ਖੂਨ ਵਾਲਾ ਭਾਂਡਾ, ਜੇ ਉਹਦੇ ਵਿੱਚੋਂ ਕਿਰਪਾਨ ਭੇਜ ਕੇ ਲੈ ਆਂਦੀ ਤੇ ਭਾਈ ਦਇਆ ਸਿੰਘ ਨੂੰ ਅੰਦਰ ਬਿਠਾਏ। ਗੁਰਮੁਖੋ ਜੋਤ ਕੱਲ ਅਸਾਂ ਬਾਚੀ ਸੀ ਗੁਰੂ ਨਾਨਕ ਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹਜ਼ੂਰ ਦਾ, ਕਹਿੰਦੇ ਨੇ ਕਿ ਮੇਰੇ ਮਾਲਕ ਜੀ ਅਸੀਂ ਐਵੇਂ ਆਪਣੀ ਚਤੁਰਾਈ ਸਿਆਣਪ ਨਾਲ ਕਹਿੰਦੇ ਹਾਂ ਇਹ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਉਹ ਕੁਝ ਕਰ ਸਕਦਾ ਜਿਹਨੂੰ ਅਸੀਂ ਕਦੀ ਚੇਤੇ ਵੀ ਨਹੀਂ ਕਰ ਸਕਦੇ, ਜਿਹੜਾ ਸਾਡੇ ਦਿਮਾਗ ਵਿੱਚ ਕਦੀ ਤੁਰਨਾ ਵੀ ਨਹੀਂ ਹੋ ਸਕਦਾ। ਮਹਾਰਾਜ ਉਹ ਕੀ ਕਰ ਸਕਦੇ ਨੇ? ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਚਰਗ ਹੋਵੇ ਸ਼ੇਰ ਹੋਵੇ ਕੋਈ ਹੋਵੇ ਇਹ ਸਾਰੇ ਮਾਸ ਖਾਣ ਵਾਲੇ ਨੇ, ਜੇ ਤੂੰ ਚਾਹੇ ਤਾਂ ਮਾਸ ਖੋਰੇ ਇਹਨਾਂ ਜੀਵਾਂ ਨੂੰ ਘਾਹ ਖਾਣ ਤੇ ਮਜਬੂਰ ਕਰ ਸਕਣਾ, ਤੇ ਜਿਹੜੀ ਭੇਡ ਬੱਕਰੀ ਗਾਂ ਮੱਝ ਘਾਹ ਖਾਂਦੀਆਂ ਨੇ ਜੇ ਤੇਰੀ ਰਜ਼ਾ ਤੇ ਆਵੇ ਅਸੀਂ ਸੋਚ ਸਕਦੇ ਹਾਂ ਕਿ ਮੱਝ ਮਾਸ ਖਾਂਦੀ ਹੋਵੇ ਬੱਕਰੀ ਮਾਸ ਖਾਏ। ਕਹਿਣ ਲੱਗੇ ਘਾਹ ਖਾਣ ਵਾਲੇ ਮਾਸ ਖਾਂਦੇ ਦੇ ਮਾਸ ਖਵਾ ਸਕਣਾ। ਫਿਰ ਨਾਲ ਕਹਿੰਦੇ ਨੇ ਜਿਸ ਮਾਰੂ ਥਲ ਵਿੱਚ ਪਾਣੀ ਦੀ ਬੂੰਦ ਡਿੱਗੇ ਤੇ ਸੜ ਕੇ ਭੱਠ ਵਿੱਚ ਖਤਮ ਹੋ ਜਾਂਦੀ ਏ, ਤੁਸੀਂ ਚਾਹੋ ਤਾਂ ਮਾਰੂ ਥਲ ਵਿੱਚ ਸਮੁੰਦਰ ਪੈਦਾ ਕਰ ਦਿਓ ਤੇ ਤੁਸੀਂ ਚਾਹੋ ਤੇ ਸਮੁੰਦਰ ਦੇ ਵਿੱਚ ਪਹਾੜ ਪੈਦਾ ਕਰਦੇ। ਕਹਿੰਦੇ ਨੇ ਮੇਰੇ ਮਾਲਕ ਸਾਨੂੰ ਇੰਨਾ ਯਕੀਨ ਹੈ, ਲੋਕ ਜਿੰਦੇ ਨੇ ਸਾਹ ਲੈ ਕੇ, ਜੇ ਤੂੰ ਆਪਣੀ ਖੇਡ ਤੇ ਆਵੇ ਤੇ ਜਿਨ੍ਹਾਂ ਦੇ ਸਾਹ ਰੁਕ ਜਾਣ ਤੂੰ ਉਹਨਾਂ ਨੂੰ ਵੀ ਜੀਵਨ ਦੇ ਦੇਣਾ। ਸਾਹਿਬ ਦੇ ਅੰਮ੍ਰਿਤ ਬਚਨ ਨੇ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਠਿੱਬੇ ਦਿਖਾਲੇ, ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਫਿਰ ਅੱਗੇ ਬਚਨ ਕਹਿੰਦੇ ਨੇ ਜੇਤੇ ਜੀ ਜੀਵੈ ਲੈ ਸਾਹ, ਜਿੰਨੇ ਜੀ ਨੇ ਸਾਹ ਲੈ ਕੇ ਜਿੰਦੇ ਨੇ ਜਿਵਾਲੇ ਤਾਂ ਕੇ ਅਸਾਂ, ਐੜਾ ਜੇਤਰ ਲੱਗਾ ਅਸਾਂ, ਜੇ ਤੂੰ ਜਵਾਨ ਤੇ ਆਈ ਤੇ ਜਿਨ੍ਹਾਂ ਦੇ ਸਵਾਸ ਨਹੀਂ ਚੱਲਦੇ ਉਹਨਾਂ ਨੂੰ ਵੀ ਤੂੰ ਜਵਾ ਸਕਦੇ। ਗਿਆਨੀ ਮਾਨ ਸਿੰਘ ਝੌਰ ਇਹ ਗੱਲ ਬੜੀ ਸੋਹਣੀ ਕਹਿੰਦੇ ਸਨ। ਵੈਸਾਖੀ ਤੇ ਉਹ ਬੋਲੇ, ਅਸੀਂ ਸ਼ਬਦ ਭਾਵੇਂ ਵਰਤ ਲੈਂਦੇ ਹਾਂ ਵਿਸਾਖੀ, ਪਰ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਆਇਆ ਉਹ ਵਾਹਵੇ ਉੱਤੇ ਦੁਲਾਵਾਂ ਨੇ ਵੈਸਾਖੀ, ਉਹ ਕਹਿੰਦੇ ਨੇ ਹੱਦ ਹੋ ਗਈ। ਕਹਿੰਦੇ ਨੇ ਜਦੋਂ ਸਿੱਖ ਕਹਿੰਦੇ ਨੇ ਅੰਦਰ ਬੱਕਰੇ ਬੰਨੇ ਤੇ ਬਾਹਰ ਸਿਰ ਮੰਗੇ, ਕਹਿੰਦੇ ਨੇ ਮੈਂ ਕਈ ਵਾਰੀ ਸੋਚਣਾ ਉਹਨਾਂ ਦੀ ਸ਼ਬਦ ਨੇ, ਉਹ ਕਹਿੰਦੇ ਨੇ ਮੈਂ ਸੋਚਣਾ ਵਾ। ਇੱਕ ਪਾਸੇ ਕਹਿੰਦੇ ਨੇ ਵੀ ਖਾਲਸਾ ਅਕਾਲ ਪੁਰਖ ਕੀ ਫੌਜ ਦੀ ਸਿਰਜਣਾ ਹੋਈ, ਨਾਲ ਉਹ ਕਹਿੰਦੇ ਨੇ ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ। ਉਹ ਕਹਿੰਦੇ ਨੇ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਕਰਨੇ ਆ ਤੇ ਔਰੰਗਜ਼ੇਬ ਨੂੰ ਇੱਕ ਗੱਲ ਕਹਿੰਦੇ ਨੇ, ਔਰੰਗਜ਼ੇਬ ਸਾਡੇ ਘਰ ਵਿੱਚ ਮਰਦ ਜਾਂ ਸਿਆਣਾ ਉਹਨੂੰ ਕਿ ਉਹ ਉਸ ਨੂੰ ਕਿਹਾ ਜਾਂਦਾ ਜਿਹਦੀ ਜ਼ਬਾਨ ਵਿੱਚ ਜੋ ਕੁਝ ਹੋਵੇ ਉਹ ਕੁਝ ਉਹਦੇ ਅੰਦਰ ਹੋਵੇ, تے جو کچھ اندر ہوئے وہ زبان تو بول کے کہے تے جیڑا کہے کچھ تے کرے کچھ صاحب کہتے ہیں وہ اسی کدی پرواہ نہیں کرتے. انہیں پھر بڑی سونی دلیل دیتی کہنے لگے گرو صاحب کہتے ہیں خمو مرد باید سواد سوک نوار نہ شکمے دیگر در دہانے دیگر جہد منہ کچھ تو ڈھڈ وچ کچھ گرو گھر پروان نہیں کیتا جاتا. وہ کہتا گرو صاحب باہر کھلو کے منگتے ہوں سکھاں دے سر تے اندر جا کے بکرے چٹکائی جائے کہ گرو اندروں باہر ایک سی سمجھو نہ دلیل. وہ کہتے دوجا پرمان دے ایک پاسے گرو صاحب کہتے نے بولی ہے سچ دھرم جھوٹ نہ بولی ہے تے کہندے نے 80,000 دے اکٹھ وچ گرو گوبند سنگھ نے جھوٹ بول کے کہنا سی سکھاں دا سر چاہیدا ہے تے اندروں نہ کرپان خون نال پے کے لے آنی سی. انہاں تیجا بچن کیا کہن لگے صاحب بانی وچ کہندے پئے نے کرپالو ستگرو جی کے جن من ہور مکھ ہور سے کانڈے کچیا تے ستگرو مکھ تو کچھ کہن تے من وچ کچھ ہووے نہیں گرو کے سکھاں تو خیال رکھی. پرنسپل ستبیر سنگھ نے انہوں گل نال مکایا کہندے جیڑی چیز تیرے تو پردے وچ رکھی تو اندر چاکی کیوں مارنا پے. وہ کہندے چار چپیرے لائی کناد جو گرو نے کھیڑ ورتائی پیارے وہ کیول اندر پنجاں نوں پتہ ہے تے جاں پھر میرے سچی سرکار نوں پتہ ہے داتار سمرتھ نے ستگرو میرا مار جوا لے وے اودے کول اینی طاقت ہے صاحب تن گرو گوبند سنگھ دے در تے سب تو پہلا اٹھے پیارے بھائی صاحب بھائی دیا سنگھ جنہ دا نام سی بھائی دیا رام اگے عرض کرنی چل کے کہ انہاں دے شبد نال پھر پیارے شبد لگدا رہے. حضور دے چرناں وچ بھائی دیا سنگھ جی اٹھے داتا اندر لے گئے دوسری واری پھر آئے وہ ترتیب آپ جان دے بھائی ترن سنگھ جی اٹھے دلی دے رہن والے تیجی واری پھر صاحب نے سیس منگیا بھائی ہمت سنگھ جی آئے جگن ناتھ پوری تو داتار نے کرپا کر کے چوکی واری شیس منگیا تے بھائی صاحب بھائی موکم چند جی اٹھے دوارکا تو تے پنجواں شیس جدو سچی سرکار نے منگیا تے بھائی صاحب چند جی اٹھے نے بدر تو پنجاں نے میرے داتار دے چرناں وچ اپنے شیس پیٹ کیتے. انہاں پنجاں دی جدو آپاں جات نوں تکیے جیڑی اخوتی جات اس وقت لوکاں سرجی سی ایک خطریق ہے انو گرو صاحب نے سب کچھ کھندن کر دیتا دوسرا جٹ ہے تیسرا چور ہے چوتھا جڑا وہ چھمبا ہے تے پنجواں نائی ہے. تن گرو کلگی والے سچے پاتشاہ نے انہاں نو پنج سکھاں نے اپنے چیز بھیٹ کیتے تے میرے کلگی والے سچے پاتشاہ نے آپ اس سنگت دے اندر باٹے وچ جل پا پتاسے پائے ماتا جیتو جی نے. اسی شبد ورتنے ماتا صاحب کور جی نے گرمکھ ترک نال کہ بھائی کان سنگھ نابا تے سکھ تواریخ نو پڑھو ماتا صاحب کلگی تر سوامی جی نے انہاں پنجاں دے لئی کھنڈے باٹے دا جدو امر تیار کیتا ہے سات درو دا نرمل جل ہے وچ مٹھاس پتاسے نے داتار نے کرپا کر کے سرب لو دا باٹا تے سرب لو دا کھنڈا لیا. ایک گرمکھ ودوان کہندے نے چیتے رکھی کلی بھگتی دی گل نہیں کھنڈا دو تارا ہوندا ہے. اس گرو دے دادے نے میری تے پیری دیاں دو کرپانا پائیاں تے گرو کلگی تر نے دونوں نوں اکٹھیاں کر کے کھنڈا بنا کے او دے نال امر تیار کیتا. ست گرو نے پنجاں باڑیاں دا نتنم کیتا ہے پاٹھ کیتا ہے جپ جاپ سوئیے بےنتی چوپئی تے سمپورن آنند صاحب جی دا پاواں اج ساڈے لوک اس پاسے ترے نے کہ کسے طریقے نال اس گل نوں کھنڈن کر دئیے امرت والی نوں. میں عرض کراں گا اے تاں لوک کیول لکھتاں نال تے بول کے کرن ترے نے نا ایتھے تاں او وی آ چکے نے جنہاں نے توپاں دے گولیاں نال تے شستراں نال ختم کرنا چاہیا. پیارے جدو امرت شکان والا کوئی نہیں سی لبدا ہوندا بابے دی کرپا نال پھر پرواڑی اسی طرح میں کچھ حضور نے آپ امرت تیار کیتا تے پنجاں نوں جدو امرت دی داد دتی تے پنج چولے صاحب نے شکائے تے اونوں ہر ایک پیارے نوں چولا شکاندیاں او دے مکھ تو اے بچن کڈھائے سن کے چولا شک کے تیری رسنا تو شبد نکلے کہ بول واہگرو جی کا خالصہ واہگرو جی کی فتح. پنج چولے شکائے پنج داتار جی نے کرپا کر کے نیتراں وچ مارے چھٹے تے پنج او دے شیش دے اندر جڑے نے او کرپا کر کے چولے پنج چھٹے شبد ورتو چولے شبد ورتو صاحب نے پنج شیش وچ پنج نیتراں وچ تے پنج اونوں شکانے کیتے. ਹੁਣ ਇਹ ਕੋਈ ਆਮ ਕਰਮਕਾਂਡ ਥੋੜਾ ਸੀ। ਪਿਆਰਿਓ, ਅਸਲ ਵਿੱਚ ਹਕੀਕਤ ਇਹ ਮੇਰੇ ਦਾਤਾਰ ਨੇ ਅੰਮ੍ਰਿਤ ਸੰਚਾਰ ਕੀਤਾ। ਮਨੁੱਖ ਦੇ ਅੰਦਰ ਅੰਮ੍ਰਿਤ ਹੈ, ਦਾਤਾਰ ਨੇ ਅੰਮ੍ਰਿਤ ਦੀ ਦਾਤ ਦੇ ਕੇ ਕਿਹਾ, ਗੁਰੂ ਕੇ ਸਿੱਖਾਂ ਆ ਚੁੜਾ ਅੱਜ ਤੇਰੇ ਅੰਦਰ ਅੰਮ੍ਰਿਤ ਦਾ ਗਿਆ, ਤੇ ਜਦੋਂ ਅੰਮ੍ਰਿਤ ਵੇਲੇ ਇਕਾਗਰਤਾ ਨਾਲ ਟੇਕ ਕੇ ਤੂੰ ਗੁਰੂ ਕੀ ਬਾਣੀ ਦਾ ਨਿਤਨਿਮ ਕਰੇਗਾ ਤੇ ਤੇਰੇ ਅੰਦਰੋਂ ਰੋਜ਼ ਇਸ ਅੰਮ੍ਰਿਤ ਦਾ ਸੰਚਾਰ ਹੋਵੇ। ਸਾਹਿਬ ਨੇ ਨੇਤਰਾਂ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ ਨੇ। ਜਦੋਂ ਤੂੰ ਗੁਰੂ ਕੀ ਬਾਣੀ ਤੇ ਸਿਮਰਨ ਨਾਲ ਜੁੜੇਗਾ ਤੇਰੇ ਨੇਤਰ ਵੀ ਅੰਮ੍ਰਿਤ ਨਾਲ ਭਿੱਜ ਜਾਣਗੇ। ਤੇ ਤੀਸਰਾ, ਸੀਸ ਵੀ ਜਿਹੜਾ ਅੰਮ੍ਰਿਤ ਸਾਹਿਬ ਨੇ ਸੰਚਿਆ ਹੈ ਉਹਦਾ ਮਤਲਬ ਸੀ ਕਿ ਜਿਸ ਅੰਮ੍ਰਿਤ ਦੀ ਬੂੰਦ ਨੂੰ ਵੱਡੇ ਵੱਡੇ ਜੋਗੀ ਸਹਿਕਦੇ ਪਏ ਨੇ, ਤੇਰੇ ਇਸ ਕਪਾਟ ਵਿੱਚ ਤੇਰੇ ਸੀਸ ਵਿੱਚ ਅੰਮ੍ਰਿਤ ਸਿੰਜ ਦਿੱਤਾ ਹੈ। ਤੂੰ ਨਾਮ ਬਾਣੀ ਦਾ ਅਭਿਆਸ ਕਰੀ ਤੇ ਤੇਰੇ ਅੰਦਰੋਂ ਅੰਮ੍ਰਿਤ ਦੀਆਂ ਬੂੰਦਾਂ ਚੜ੍ਹਨ ਗਿਆ। ਤੇ ਜਿਹਨੂੰ ਸਾਹਿਬ ਨੇ ਕਿਹਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ। ਕਿਹੜੇ ਅੰਮ੍ਰਿਤ ਨੂੰ ਜੋੜਿਆ? ਜਿਹਨੂੰ ਕਹਿੰਦੇ ਨੇ ਅੰਤਰ ਖੋਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਕੀਤੀ ਏ ਪਨਹਾਰੀ, ਜਿਹਨੂੰ ਸਾਹਿਬ ਕਹਿੰਦੇ ਨੇ ਪਾਰ ਸਮੂਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ, ਬਾ ਭਾਗ ਬੜੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ। ਸਤਿਗੁਰੂ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਕਕਾਰਾਂ ਦੀ ਰਹਿਤ ਦਿੱਧ ਕਰਾਈ, ਦਾਤਾਰ ਨੇ ਨਿਤ ਨੇਮ ਦੀਆਂ ਬਾਣੀਆਂ ਬਖਸ਼ਿਸ਼ ਕੀਤੀਆਂ। ਤੇ ਉੱਥੇ ਇੱਕ ਗੱਲ ਕਹੀ, ਜਿੱਥੇ ਤੂੰ ਗੁਰੂ ਕੀ ਬਾਣੀ ਨਾਲ ਜੁੜਨਾ ਉੱਥੇ ਪਿਆਰਿਆ ਵਾਹਿਗੁਰੂ ਗੁਰਮੰਤਰ ਇਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਮਾਉਣਾ ਸ਼ੁਰੂ ਕਰ ਦੇ। ਸਾਹਿਬ ਨੇ ਕਿਰਪਾ ਕਰ ਪੰਜਾਂ ਨੂੰ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਭਰੇ ਇਕੱਠ ਵੀ ਜਦੋਂ ਇਹ ਪੰਜ ਆਏ ਉੱਥੇ ਪਿਆਰਿਓ ਜਿਹੜੀ ਉਸ ਦਿਨ ਪਦਵੀ ਮਿਲੀ ਸੀ ਉਸ ਦਿਨ ਸ਼ਬਦੀ ਤੌਰ ਤੇ ਪ੍ਰੈਕਟੀਕਲ ਤੌਰ ਤੇ ਸੰਗਤ ਵਿੱਚੋਂ ਪਦਵੀ ਮਿਲੀ ਉਹ ਸੀ ਪਿਆਰੇ। ਕਮਾਲ ਦੀ ਗੱਲ, ਗੁਰਮੁਖ ਨੇ ਬੜੇ ਸੋਹਣੇ ਬਚਨ ਕਹੇ ਨੇ। ਉਹ ਕਹਿੰਦੇ ਨੇ ਗੁਰੂ ਕੇ ਸਿੱਖੋ ਗੁਰੂ ਨਾਨਕ ਨਾਮ ਲੇਵਾ, ਪਿਆਰੇ ਭਾਈ ਦਇਆ ਸਿੰਘ ਤੇ ਜਿਤਨਾ ਮਾਣ ਕਰਿਓ ਓਨਾ ਥੋੜਾ। ਪੁੱਛਿਆ ਜੀ ਕਿਉਂ? ਉਹ ਕਹਿੰਦੇ ਨੇ ਦਾਤਾਰ ਉਸ ਦਿਨ ਮਸੰਦ ਵੀ ਭੱਜ ਗਏ, ਕੰਮ ਦਿਲੇ ਤੇ ਕਮਜ਼ੋਰ ਦਿਲੇ ਵੀ ਤੇਰੇ ਤੇ ਸ਼ੱਕ ਕਰਨ ਲੱਗੇ, ਕੇਵਲ ਪਿਆਰਾ ਭਾਈ ਦਇਆ ਸਿੰਘ ਜਿਹਨੇ ਸਿਦਕ ਦੇ ਨਾਲ ਸਿੱਖੀ ਨੂੰ ਪਾਲ ਲਿਆ, ਤੇਰੇ ਚਰਨਾਂ ਵਿੱਚ ਪਹਿਲਾ ਸੀਸ ਉਹਨੇ ਭੇਟ ਕੀਤਾ, ਉਹਦੀ ਬਦੌਲਤ ਮੇਰੇ ਦਾਤਾ ਅੱਜ ਸਿੱਖ ਦਾ ਮਾਣ ਤੇਰੇ ਘਰ ਵਿੱਚ ਬਣਿਆ ਹੋਇਆ। ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਪਿਆਰੇ ਭਾਈ ਹਿੰਮਤ ਸਿੰਘ, ਪਿਆਰੇ ਭਾਈ ਮੋਹਕਮ ਸਿੰਘ ਤੇ ਪਿਆਰੇ ਭਾਈ ਸਾਹਿਬ ਸਿੰਘ, ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਾਲ ਸ਼ਬਦ ਸਿੰਘ ਲਾਇਆ, ਉੱਥੇ ਦਾਤਾਰ ਨੇ ਜਿਹੜੀ ਪਦਵੀ ਦਿੱਤੀ ਉਹਨੂੰ ਹਜ਼ੂਰ ਦੇ ਮੁੱਖ ਤੋਂ ਕਦੀ ਸੁਣੋ। ਹਜ਼ੂਰ ਨੇ ਉੱਥੇ ਭਰੇ ਹੋਏ ਦੀਵਾਨ ਵਿੱਚ ਕਿਹਾ ਆਪ ਇਹਨਾਂ ਪੰਜਾਂ ਨੂੰ, ਕਹਿਣ ਲੱਗੇ ਇਹ ਨੇ ਮੇਰੇ ਪਿਆਰੇ ਤੇ ਮੈਂ ਆਪਣੇ ਪਿਆਰਿਆਂ ਦੇ ਲਈ ਇੱਕ ਸ਼ਬਦ ਕਹਿਣਾ ਕਿ ਅੱਜ ਤੋਂ ਬਾਅਦ ਸੇਵ ਕਰੀ ਇਨਹੀਂ ਕੀ ਭਾਵਤ ਔਰ ਕੀ ਸੇਵ ਸੁਹਾਗ ਨਾ ਜੀ ਕੋ, ਦਾਨ ਦਿਓ ਇਨਹੀਂ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀ ਕੋ, ਆਗੈ ਭਲੈ ਇਨਹੀਂ ਕੋ ਦਿਓ ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀਂ ਕੋ। ਕਹਿੰਦੇ ਨੇ ਮੇਰੇ ਘਰ ਦੇ ਅੰਦਰ ਸੇਵਾ ਕਰੀਆਂ ਤੇ ਪੰਜਾਂ ਦੀ ਕਰੀ, ਜੇ ਦਾਨ ਹੁੰਦਾ ਅਰਥ ਇਹੀ ਹੈ ਕਿ ਜੇ ਤੂੰ ਉਹਨਾਂ ਦੇ ਚਰਨਾਂ ਵਿੱਚ ਜੁੜ ਕੇ ਸੇਵਾ ਕੀਤੀ ਏ, ਕਿਸੇ ਪਖੰਡੀ ਦੰਦੀ ਨੂੰ ਦਾਨ ਦੀ ਬਜਾਏ ਇਹਨਾਂ ਭਾਵਨਾ ਵਾਲਿਆਂ ਦੀ ਸੇਵਾ ਕਰੀ। ਕਹਿੰਦੇ ਨੇ ਮੇਰੇ ਘਰ ਵਿੱਚ ਤਨ ਏ ਮਨ ਏ ਧਨ ਏ, ਕਿ ਗੁਰੂ ਕੇ ਪੰਜ ਪਿਆਰਿਓ ਮੈਂ ਆਪਣਾ ਸਿਰ ਵੀ ਤੁਹਾਡੇ ਚਰਨਾਂ ਵਿੱਚ ਅੱਜ ਭੇਟ ਕਰ ਦੇਣਾ। ਕਦੀ ਤੱਕਿਓ ਜਿਨ੍ਹਾਂ ਗੁਰੂ ਨੂੰ ਸ਼ੀਸ ਭੇਟ ਕੀਤਾ। ਸਾਹਿਬ ਨੂੰ ਪੁੱਛਿਆ ਮਹਾਰਾਜ ਇੰਨੀ ਉੱਚੀ ਪਦਵੀ ਕਿਉਂ? ਤੇ ਉੱਥੇ ਦੂਜਾ ਬਚਨ ਕਹਿੰਦੇ ਨੇ ਜੁੱਤ ਜਿੱਤੇ ਇਨਹੀਂ ਕੇ ਪ੍ਰਸਾਦ, ਕਹਿਣ ਲੱਗੇ ਇਹਨਾਂ ਦੀ ਕਿਰਪਾ ਨਾਲ ਮੈਦਾਨੇ ਜੰਗ ਵੀ ਜਿੱਤ ਕੇ ਆਉਣੇ। ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ ਅੱਜ ਔਗ ਟਰੇ, ਇਨਹੀਂ ਕੇ ਪ੍ਰਸਾਦ ਇਨਹੀਂ ਕੀ ਕਿਰਪਾ ਪੁਨ ਧਾਮ ਭਰੇ। ਕਹਿਣ ਲੱਗੇ ਮੇਰੇ ਦਾਤਾ ਤੂੰ ਮੇਰ ਕਰੀ, ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਗੀ, ਇਨਹੀਂ ਕੀ ਕਿਰਪਾ ਸਭ ਸ਼ਤਰ ਮਰੇ, ਇਨਹੀਂ ਕੀ ਕਿਰਪਾ ਕੇ ਸਜੇ ਖਮੈ ਨੇ ਮੋਸੈ ਗਰੀਬ ਕਰੋੜ ਪਰੇ। ਸਾਹਿਬ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਉੱਥੇ ਇੱਕ ਨਵਾਂ ਕ੍ਰਿਸ਼ਮਾ ਜਿਹੜਾ ਹੋਇਆ ਉਹ ਇਹ ਸੀ, ਪਦਵੀ ਉੱਚੀ ਜਦੋਂ ਦਿੱਤੀ ਗਈ ਕਹਿਣ ਲੱਗੇ ਪੰਜਾਂ ਪਿਆਰਿਆਂ ਨੂੰ ਫੇਰ ਪਿਆਰਿਓ ਅੱਗੇ ਮੈਂ ਅੰਮ੍ਰਿਤ ਦੀ ਦਾਤ ਦਿੱਤੀ, ਤੁਸੀਂ ਗੋਡੇ ਟੇਕ ਕੇ ਵੀਰ ਆਸਣ ਵਿੱਚ ਦਾਤ ਪ੍ਰਾਪਤ ਕੀਤੀ, ਅੱਜ ਮੈਂ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਕਹਿਣਾ ਵਾ ਜਿਹੜੀ ਅੰਮ੍ਰਿਤ ਦੀ ਦਾਤ ਤੁਸੀਂ ਲਈਏ ਕਿਰਪਾ ਕਰਕੇ ਇਹ ਅੰਮ੍ਰਿਤ ਦੀ ਦਾਤ ਗੋਬਿੰਦ ਰਾਏ ਨੂੰ ਵੀ ਬਖਸ਼ ਦਿਓ। ਪੰਜ ਪਿਆਰੇ ਕਿਉਂ ਸਤਿਕਾਰ ਯੋਗ ਨੇ? ਸਤਿਗੁਰੂ ਦੇ ਚਰਨਾਂ ਵਿੱਚ ਸੀਸ ਪੇਟ ਕੀਤਾ, ਜਦੋਂ ਇਹ ਬਚਨ ਕਹਿ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਇੱਥੇ ਭਾਈ ਸੰਤੋਖ ਸਿੰਘ ਕਹਿੰਦੇ ਨੇ, ਪੰਜੇ ਪਿਆਰੇ ਜਿਹੜੇ ਨੇ ਭਾਵਨਾ ਵਾਲੇ, ਉਹਨਾਂ ਕਿਹਾ, ਦਾਤਾਰ ਤੂੰ ਸਤਿਗੁਰੂ ਅਸੀਂ ਤੇਰੇ ਸਿੱਖ। ਹਜ਼ੂਰ ਨੇ ਉੱਥੇ ਸ਼ਬਦ ਕਿਹਾ, ਕਹਿਣ ਲੱਗੇ, ਅੱਜ ਮੈਂ ਇਸ ਮਰਿਆਦਾ ਨੂੰ ਸੰਪੂਰਨਤਾ ਦੇਣ ਲੱਗਾ। ਪੁੱਛਿਆ ਕਿਹੜੀ? ਕਹਿਣ ਲੱਗੇ, ਜਿਵੇਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਇਆ ਲੈਣਾ ਸੀ, ਪਰ ਪਤਾ ਉਦਣ ਲੱਗਾ ਜਿਦਨ ਭਰੀ ਸੰਗਤ ਵਿੱਚ ਮੱਥਾ ਟੇਕ ਕੇ ਅੰਗਦ ਬਣਾ ਦਿੱਤਾ, ਗੁਰੂ ਅੰਗਦ ਬਣਾ ਦਿੱਤਾ। ਆਇਆ ਬਾਬਾ ਅਮਰਦਾਸ ਸੀ, ਪਰ ਪਤਾ ਉਦੋਂ ਲੱਗਾ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਆਇਆ ਭਾਈ ਜੇਠਾ ਸੀ, ਪਰ ਪਤਾ ਉਦੋਂ ਲੱਗਾ ਜਦੋਂ ਉਸ ਯਤੀਮ ਜਿਹਨੂੰ ਲੋਕ ਕਹਿੰਦੇ ਸਨ, ਧੰਨ ਗੁਰੂ ਰਾਮਦਾਸ ਬਣਾ ਦਿੱਤਾ। ਹਜ਼ੂਰ ਕਹਿਣ ਲੱਗੇ, ਉਸੇ ਮਰਿਆਦਾ ਨੂੰ ਕਾਇਮ ਰੱਖਦਿਆਂ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ। ਕਹਿੰਦੇ ਨੇ ਖਾਲਸਾ ਗੁਰੂ ਏ ਤੇ ਗੁਰੂ ਨੇ ਖਾਲਸਾ ਬਣਨਾ। ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਵੋ ਮੋਏ, ਜੈਸੇ ਤੁਮ ਲੀਨੀਓ। ਕਹਿਣ ਲੱਗੇ, ਕਾਲ ਹੂੰ ਕੇ ਕਾਲ, ਅਸਕੇਤ ਹੈ ਅਕਾਲ ਪ੍ਰਭੂ, ਧੀਰੇ ਕਿਰਪਾਲੀਓ ਹੁਕਮ ਹਮੈ ਦੀਨੀਓ। ਵਾਹਿਗੁਰੂ ਨੇ ਹੁਕਮ ਦਿੱਤਾ ਤੇ ਤੁਸੀਂ ਪੰਜੋ ਪਿਆਰਿਓ ਗੁਰੂ ਕੇ ਸਿੱਖੋ, ਤੁਸੀਂ ਗੁਰੂ ਨੂੰ ਆਪਾਂ ਸਮਰਪਿਤ ਕੀਤਾ, ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਭਾਈ ਨੰਦ ਲਾਲ ਤੇਰੇ ਤੇ ਇੱਕ ਬਚਨ ਕਰਦੇ ਨੇ, ਕਹਿੰਦੇ ਨੇ, ਖੇ ਸੰਸਾਰ ਦੇ ਲੋਗੋ, ਹੱਕ ਰਾਹ ਮਹਿਬੂਬ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ, ਤੂੰ ਉਸ ਹੱਕ ਪਰਮੇਸ਼ਵਰ ਨੂੰ ਪਿਆਰ ਕਰਨ ਵਾਲਾ ਹੈ, ਤੇਰਾ ਪਿਆਰਾ ਕੇਵਲ ਰੱਬ ਹੈ। ਅਗਲਾ ਬਚਨ ਕਦੀ ਸੁਣਿਓ, ਕਹਿ ਲੱਗੇ, ਹੱਕ ਰਾਹ ਮਹਿਬੂਬ ਗੁਰੂ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ, ਤੂੰ ਆਪ ਹੀ ਚਾਹਤ ਹੈ ਤੇ ਆਪ ਹੀ ਚਾਹਣ ਵਾਲਾ। ਫਿਰ ਕਹਿਣ ਲੱਗੇ, ਸਾਜਦੋ ਮਸਜੂਦ ਗੁਰੂ ਗੋਬਿੰਦ ਸਿੰਘ, ਖੇ ਸਤਿਗੁਰੂ ਤੂੰ ਆਪ ਹੀ ਮੱਥਾ ਟੇਕਣ ਵਾਲਾ ਹੈ ਤੇ ਆਪ ਹੀ ਮੱਥਾ ਟਿਕਾਣ ਵਾਲਾ ਹੈ। ਕਹਿਣ ਤੋਂ ਮੁਰਾਦ, ਆਪ ਹੀ ਤੂੰ ਪੰਜਾਂ ਨੂੰ ਅੰਮ੍ਰਿਤ ਦੇਣ ਵਾਲਾ ਹੈ ਤੇ ਆਪ ਹੀ ਤੂੰ ਚੇਲਾ ਬਣ ਕੇ ਪੰਜਾਂ ਤੋਂ ਅੰਮ੍ਰਿਤ ਲੈਣ ਵਾਲਾ। ਇੱਥੇ ਸਾਹਿਬ ਨੂੰ ਫਿਰ ਪੰਜਾਂ ਪਿਆਰਿਆਂ ਨੇ, ਪਿਆਰੇ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਗੁਰੂ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਜਦੋਂ ਇਹਨਾਂ ਪੰਜਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ, ਭਾਈ ਗੁਰਦਾਸ ਦੂਜੇ ਦੀ ਅਸੀਂ ਪੌੜੀ ਪੜ੍ਹਨੀ, ਉਹਦਾ ਇੱਕ ਇੱਕ ਬਚਨ ਸੱਚ ਹੈ। ਜਿਵੇਂ ਉਹ ਕਹਿੰਦਾ, ਵੈ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ, ਅੱਜ ਮਾਨੋ ਕੇਸਗੜ੍ਹ ਦੀ ਪਹਾੜੀ ਤੇ ਗੂੰਜ ਪਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਅੱਜ ਉਸ ਪਹਾੜੀ ਤੋਂ ਜਿਵੇਂ ਆਵਾਜ਼ ਆਵੇ ਪਈ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਨ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਕੌਲ ਖੰਡ ਤਾਰ ਹੋਏ ਜਨਮ ਸਹੇਲਾ, ਅੱਜ ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ, ਤੇ ਸ਼ੱਕ ਦੇ ਅੰਮ੍ਰਿਤ ਗੁਰੂ ਨੂੰ ਦੇਖ ਕੇ ਮਾਨੋ ਪੁਕਾਰ ਰਹੀ ਸੀ ਲੁਕਾਈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਲਈ। ਇੱਥੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਵਾਂ, ਅਸੀਂ ਗੁਰੂ ਕਲਗੀ ਵਾਲੇ ਤੋਂ ਸਿਆਣੇ ਨਹੀਂ। ਭਾਈ ਗੁਰਦਾਸ ਨੇ ਪਹਿਲੀ ਪੌੜੀ ਵਿੱਚ ਗੱਲ ਕਹੀ, ਉਹਨੂੰ ਪੁੱਛਿਆ, ਜੀ ਕਲਯੁਗ ਦੇ ਲੱਛਣ ਕੀ ਨੇ? ਭਾਈ ਸਾਹਿਬ, ਭਾਈ ਗੁਰਦਾਸ ਜੀ ਹੋਰਾਂ ਨੂੰ, ਉਹ ਕਹਿੰਦੇ ਨੇ, ਸੱਚ ਜਾਣੀ ਕਲਯੁਗੀ ਬੰਦਾ ਪੁੱਛਣਾ ਚਾਹੁੰਦਾ ਜਾਂ ਕਲਯੁਗ? ਉਹ ਕਹਿੰਦੇ, ਦੋਵੇਂ ਦੱਸ ਦਿਓ। ਭਾਈ ਗੁਰਦਾਸ ਕਹਿੰਦੇ ਨੇ, ਕਲਯੁਗੀ ਤੇ ਕਲਯੁਗ ਉਹ ਹੈ ਜਿਸ ਦਿਨ ਆਪਣੇ ਇਸ਼ਟ ਗ੍ਰੰਥ ਉੱਤੇ ਸ਼ੱਕ ਹੋ ਜਾਏ ਤੇ ਜਿਸ ਦਿਨ ਬੰਦਾ ਆਪਣੇ ਗੁਰੂ ਦੇ ਕੀਤੇ ਹੋਏ ਉੱਤੇ ਤਰਕ ਕਰਨ ਲੱਗ ਪਵੇ। ਕਹਿਣ ਲੱਗੇ, ਏਦੋਂ ਵੱਡਾ ਕਲਯੁਗ ਹੋਰ ਕੋਈ ਵਾਪਰਦਾ? ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅੰਮ੍ਰਿਤ ਦੀ ਦਾਤ ਲਈ ਤੇ ਅੱਜ ਪਿਆਰਿਓ ਇਹਨਾਂ ਨੂੰ ਇੰਨਾ ਉੱਚਾ ਮਾਣ, ਜਿਹੜਾ ਸਾਹਿਬ ਨੇ ਕਿਰਪਾ ਕਰਕੇ ਅੰਮ੍ਰਿਤ ਬਚਨ ਕਦੀ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਵਿਦਾਸ ਜੀ ਨੇ, ਤੇ ਅੱਜ ਮਾਨੋ ਉਹਨੂੰ ਪ੍ਰੈਕਟੀਕਲ ਰੂਪ ਦੇ ਦਿੱਤਾ ਗਿਆ। ਉਹ ਬਚਨ ਸੀ, ਦਾਤਾ ਗਰੀਬਾਂ ਨੂੰ ਧੱਕੇ ਮਾਰਨ ਵਾਲੇ ਬੜੇ ਨੇ ਪਰ ਚੁੱਕਣ ਵਾਲਾ ਕੋਈ ਨਹੀਂ। ਹੇ ਮੇਰੇ ਮਾਲਕ, ਸਾਡੇ ਪਰਛਾਵੇਂ ਤੋਂ ਲੋਕ ਨਫ਼ਰਤ ਕਰਦੇ ਨੇ ਪਰ ਕੋਲ ਬਿਠਾਉਣ ਵਾਲਾ ਕੋਈ ਨਹੀਂ। ਅੱਜ ਜਿਨ੍ਹਾਂ ਨੂੰ ਝੂਰ ਛਿੰਬੇ ਨਾਈ ਜੱਟ ਖੱਤਰੀ ਕਹਿ ਕੇ ਦੁਰਕਾਰਦੇ ਸਨ, ਅੱਜ ਉੱਚੀ ਥਾਂ ਤੇ ਖਲੋਤੇ ਨੇ। ਤੇ ਮਾਨੋ ਜਦੋਂ ਕਲਗੀ ਵਾਲੇ ਨੇ ਕਿਹਾ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਤੇ ਅੱਖਾਂ ਵਿੱਚੋਂ ਨੀਰ ਛਲਕ ਆਇਆ ਤੇ ਕਹਿੰਦੇ ਪਏ ਨੇ, ਐਸੀ ਲਾਲ ਤੁਝ ਬਿਨ ਕੌਣ ਕਹੇ। हे मेरे गुरु गोबिंद सिंह सच्चे पातशाह, तेरे तो बिना सानू गरीबा नू किसे दे मान देना सी, ऐसी लाल तुझ बिन कौन करे, गरीब निवाज बसैया मेरा माथा छतर तरे, जाकी छोत जगत को लागे तापर तवे करे, आज दाता रहमत कर दिती नीचे ऊंच करे मेरा गोविंद, ओथे भावे गोविंद प्रभु नू कहे, सोचना दाता तेरे ते बचन ढुक दे पए ने, नीचे ऊंच करे मेरा गोविंद काहू ते ना डरे, जेड़े बचन भट्टा ने कदी कह सन के कच्चो कंचन भयो शब्द गुर सरवड़े सुनियो, बिकते अमृत हो नाम सतगुर मुख भण्यो, लोह हो लाल नगर सतगुर जत धारे, अज मानो कीमती पत्थर माणक बन गए, लोहे तो लाल बन गया, अज मानो आवाज पई आउंदी सी के आपे कुदरत साजक है, आपे करे विचार एक खोटे एक खरे, आपे परखण वार खरे खजाने पाईए, खोटे सतिया बार बार आज दाते ने नी कृपा कर दिती, सतगुर खोटियो खरे करे शब्द सवार नहार, आज अमृत दी दात देके भया मनूर कंचन बिरोवे, जे गुर मिले तनेगा एक नाम अमृत को देवे, तो नानक त्रिष्ट से देह, प्यारे सिखो मान करो उस कलगी वाले ते, पंजा नू अमृत दी दात दिती, चेला बन के पंजा तो अमृत दी दात लई, ते फिर उथे कृपालू सतगुरु ने कुछ पद भी दिती, पुछया महाराज तेरा खालसा ज साज दिता है, ते हजूर ने कहा मेरे खालसे दे कुछ गुण ने, एने दंभी जन पखंड नहीं, खालसे दे गुण की नहीं, ते जिदी विचार वैसे यतन ऐसी भी जरा कथा दरबार है, पहला अर्ज कर दी बाकी पता नहीं उदन किस तरह बनना, भी गुरु साहब ने जेड़ी खालसे नू पदवी दिती ना सवैये विच के जागत जोत जपै नु सुभा सुर, एक बिना मन मैक ना आने, ये पदवी साहब ने दिती किन्ने, ये सिख दी खालसे दी परिभाषा होगी, जागत जोत जपै नु सुभा सुर, एक बिना मन मैक ना आने, पूर्ण प्रेम प्रतीत सजै मेरा खालसा ब्रत गोर मणि मठ पूर्ण मन, ये अर्जुन विचार करनी, तीर्थ दान दया तब संयम एक बिना ना एक बिछाने, मेरा खालसा होवेगा जरा सिमरन कर करके पूर्ण जोत जगह घट में, तब खालसता है न खालस जाने, सतगुरु गुरु गोबिंद सिंह सच्चे पातशाह जेड़ा एको जहा जीवन वाला बन जाएगा, होर नू दर्जा की कहने, फिर जेड़ा एको जहा जीवन वाला बनेगा वह आत्म रसिया होवेगा, उन्हों फिर साहब ने क्या कह लगे, आत्म रस जे जानी सो है खालस देव, प्रम है मोह में तास में रंचक ना ही भेद, मेरे मालिक जी की है जेड़ा तुसी खालसा पैदा कीता है ये किस तरह बनाया, उथे वो बचन करते ने प्यारिया के प्रगटे वो खालसा परमात्म की मौज, प्रोफेसर पूरन सिंह दे बचन कदी भुलिए ना, थोड़ी जी अर्ज करनी अगे ना पंजा महापुरुषां दे जीवन संबंधी, उन्हें एक गल कही कई बार शायद अर्ज की होगी, वो कहते ने मैं बड़ी बारी पूछा सी कि गुरु गोबिंद सिंह तेरी तस्वीर मैं बनानी है, जिवें सी लोग बना तुरने, कहते ने मैं तेरे जीवन में तस्वीर जिहड़ी बनानी है चार पांच तरह की तेरी तस्वीर बनानी चाहना, एक तो वो जड़ी गंगा दे पानी विच तुसी रहमता करदे सो किनारे ते खलो के कदी कंगन सजदे सो, कदी पंडित ते रहमता करदे सो, कदी बेड़ी ते बैठ के गंगा दे पानी नू छू देंदे सो, दूजी चाहना तेरी तस्वीर वो बने के जदो पिता दा शीस आया ते आनंदपुर रणजीत नगारे वजे, बाद विच खालसा सिरजिया ते खालसा सिरज के तू जदो तेरे ते नूर आया सी, मैं वो तस्वीर बनानी, तीजी चाहना वा जड़ी यमुना दे किनारे बैठ के तू तू दी तू तू दी रत लाई सी, ओत पोत हो गया सा ओ जी तस्वीर, चौथी चाहना वा चमकौर दी गड़ी विचो निकलिया दीने कांगड़े पहुंच दे पयो, ते पुत्रां दी शहादत दी खबर मिलदी है जरा तेरे ते ओ सरूर सी, मैं ओ फोटो बनानी चाहना, पंजवी जदो नदेड़ दी धरती ते गए हो गुरु ग्रंथ साहिब नू गुरता गद्दी दित्ती, ओ उन्हें फिर गल बड़ी सोहनी कही, कहिंदा मैं हर एक दरिया कोल गया सतलुज तो पुछया कुछ नहीं बोल के दसदा गुरु गोबिंद सिंह की हो जाए सन, यमुना तो पुछया गंगा तो पुछया गोदावरी तो पुछया, हर कोई खामोश है जदों गुरु दी ना लेना, ते अखीर ते आवाज आउंदी ओ पूरन सिंह जिस गुरु दियां तू तस्वीरां इन्हां तो कुछ ने, जिदन दी कलगी वाले ने इन्हां नूं छू दित्ती उदन दे विचारे बोलन जोगे नहीं रहे, उदन दे खामोश हो गए ने, ते उहदी छू दा रस पैमान दे, ਕਹਿੰਦਾ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਿਆ ਤੇ ਆਵਾਜ਼ ਆਈ ਕਿ ਕਲਗੀ ਵਾਲੇ ਦੀ ਤਸਵੀਰ ਕਾਗਜ਼ਾਂ ਤੇ ਨਹੀਂ, ਕੰਧਾਂ ਤੇ ਨਹੀਂ, ਲੱਕੜ ਤੇ ਨਹੀਂ, ਉਹਦੀ ਤਸਵੀਰ ਬਣਦੀ ਏ ਜਪਣ ਵਾਲੇ ਦੇ ਹਿਰਦੇ ਤੇ ਜਦੋਂ ਤਸਵੀਰ ਬਣਦੀ ਏ ਉਹਦੇ ਤੋਂ ਪਰਦਾ ਚੁੱਕਦਾ ਗੁਰੂ ਆਪ, ਤੇ ਜਦੋਂ ਕਲਗੀ ਵਾਲਾ ਪਰਦਾ ਚੁੱਕਦਾ ਤੇ ਵਿੱਚੋਂ ਆਵਾਜ਼ ਆਉਂਦੀ ਏ ਤੂੰ ਮੈਂ, ਤੇ ਕਲਗੀ ਵਾਲਾ ਕਹਿੰਦਾ ਮੈਂ ਤੂੰ, ਕਹਿੰਦਾ ਆਵਾਜ਼ ਆਉਂਦੀ ਏ ਤੂੰ ਮੈਂ ਤੂੰ, ਤੇ ਕਹਿੰਦਾ ਸੱਚ ਕੇ ਰੰਗਾਂ ਦੇ ਡੱਬੇ ਕਿਆ ਉੱਠੋ ਮਣਾ, ਕਿਸੇ ਖਾਲਸੇ ਨੂੰ ਮਿਲ, ਗੁਰੂ ਗੋਬਿੰਦ ਸਿੰਘ ਖਾਲਸੇ ਵਿੱਚ ਬੈਠਾ ਹੋਇਆ। ਉਧਰ ਸਾਹਿਬ ਨੇ ਪਦਵੀ ਦਿੱਤੀ ਸੀ ਪੰਜਾਂ ਨੂੰ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਇੱਥੇ ਫਿਰ ਇੱਕ ਬਚਨ ਕਿਹਾ ਸੀ, ਉਦਣ ਵੀ ਅਰਜ਼ ਕੀਤੀ ਸੀ, ਕਹਿੰਦੇ ਨੇ ਰੋਮ ਰੋਮ ਜੇ ਰਸਨਾ ਪਾਉਂ ਤਦ ਤੇ ਖਾਲਸਾ ਜਸ ਤੋਂ ਖਾਉਂ, ਖਾਉਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇ। ਇੱਥੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਇਹਨਾਂ ਨੂੰ ਪਿਆਰਿਆਂ ਦੀ ਪਦਵੀ ਦਿੱਤੀ ਸੀ ਕਿ ਇਹ ਪੰਜ ਪਿਆਰੇ ਨੇ। ਗੁਰਮੁਖੋ, ਇਤਿਹਾਸ ਵਿੱਚ ਇੱਕ ਬਚਨ ਪੜ੍ਹਿਆ ਹੈ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਦੋਂ ਕੋਈ ਨਾਮ ਸੰਬੰਧੀ ਪੁੱਛਦਾ ਸੀ ਨਾ ਤੇ ਹਜ਼ੂਰ ਕਹਿੰਦੇ ਸਨ ਜਿਨ੍ਹੇ ਮੇਰੇ ਤੋਂ ਨਾਮ ਸੰਬੰਧੀ ਪੁੱਛਣਾ ਉਹ ਪਿਆਰੇ ਭਾਈ ਦਇਆ ਸਿੰਘ ਹੋਰਾਂ ਤੋਂ ਪੁੱਛ ਲਿਆ ਕਰ। ਉਹ ਪਿਆਰੇ ਭਾਈ ਦਇਆ ਸਿੰਘ ਤੋਂ ਪੁੱਛੇ, ਹਜ਼ੂਰ ਦੇ ਆਨੰਦਪੁਰ ਦੇ ਘੇਰੇ ਪਏ ਪਰ ਪੰਜ ਸਤਿਗੁਰੂ ਦੇ ਚਰਨਾਂ ਵਿੱਚ ਹੀ ਰਹੇ। ਦਾਤਾਰ ਨੇ ਜਦੋਂ ਪਾਰ ਕੀਤੀ ਇਹ ਸਰਸੰਗ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਗਏ ਨੇ, ਇਹ ਪੰਜ ਪਿਆਰੇ ਉਦਣ ਵੀ ਨਾਲ ਸਨ। ਪਿਆਰਿਓ, ਚਮਕੌਰ ਦੀ ਗੜੀ ਨੂੰ ਤੱਕਨੇ ਆ, ਅੱਜ ਇਹ ਪਿਆਰੇ ਵੀ ਧਰਤੀ ਤੇ ਪਏ ਨੇ, ਗੁਰੂ ਕੇ ਪੁੱਤਰ ਵੀ ਜ਼ਮੀਨ ਤੇ ਪਏ ਨੇ, ਤੇ ਸਵੇਰੇ ਇੱਥੇ ਦੁਨੀਆਂ ਦਾ ਅਨੋਖਾ ਇੱਕ ਜੰਗ ਹੋਣਾ ਕਿ ਬਾਪੂ ਨੇ ਆਪਣੇ ਅੱਖਾਂ ਦੇ ਸਾਹਮਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਤੱਕਣਾ ਤੇ ਇਹਨਾਂ ਪਿਆਰਿਆਂ ਦਾ ਰੁਤਬਾ ਕਦੀ ਤੱਕੋ। ਪਿਆਰੇ ਭਾਈ ਦਇਆ ਸਿੰਘ ਨੇ ਸਾਹਿਬ ਦੇ ਵਿਸ਼ਰਾਮ ਲਈ ਉਦਣ ਵੀ ਪ੍ਰਬੰਧ ਕੀਤਾ ਪਰ ਅੱਲਾ ਯਾਰ ਖਾਂ ਨੂੰ ਪੁੱਛੋ, ਕਹਿੰਦਾ ਅੱਜ ਮੇਰਾ ਕਲਗੀ ਵਾਲਾ ਆਪਣੇ ਪਿਆਰੇ ਜਿਹੜੇ ਪਏ ਨੇ ਵਿਸ਼ਰਾਮ ਕਰਦੇ ਨੇ, ਨੰਗੇ ਚਰਨ ਉਹਨਾਂ ਵਿੱਚੋਂ ਨਿਕਲਦਾ ਤੇ ਕਰਦੇ ਕਿਨੇ ਸਾਫੇ ਕਬੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ। ਉਹਨਾਂ ਪਿਆਰਿਆਂ ਦੇ ਸਿਰ ਦੇ ਸਾਫਿਆਂ ਨੂੰ ਗੁਰੂ ਜੀ ਝਾੜਦੇ ਪਏ ਨੇ, ਪਿਆਰੇ ਵਿਸ਼ਰਾਮ ਕਰਦੇ ਨੇ, ਸਾਫੇ ਕਬੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਕੇਸ ਉਸਕੇ ਜਾੜੇ ਲਈ ਖਾਕ ਉਸਕੀ ਜ਼ਮੀਂ ਸੇ, ਸਰ ਠੇਕ ਕੀਏ ਸਰਕੇ ਹੋਏ ਬਾਲਸੀ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਈ ਸੇ। ਕਹਿੰਦਾ ਵਾਹ ਸਤਿਗੁਰੂ, ਤੇਰੇ ਵਰਗਾ ਮੁਰਸ਼ਿਦ ਕਿਤੇ ਮਿਲੇਗਾ? ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਸ਼ਕਲ ਲਈ ਦਰਵੇਸ਼ ਬਣ ਕੇ ਅੰਮ੍ਰਿਤ ਮੰਗਦਾ ਸੈ? ਹਾਸ਼ਾ, ਕਿਸੀ ਮੁਰਸ਼ਿਦ ਮੇ ਯੇ ਅਸਿਆਰ ਨਹੀਂ ਹੈ, ਯੇ ਪਿਆਰ ਕਿਸੀ ਪੀਰ ਮੇ ਜ਼ਿਨਹਾਰ ਨਹੀਂ ਹੈ। ਉਹ ਕਹਿੰਦਾ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਈ ਥਾ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇ ਮਰਨਾ, ਬਾਲੀ ਸੇ ਸ਼ਹੀਦੋ ਕੇ ਹੁਆ ਜਪ ਕੇ ਗੁਜ਼ਰਨਾ, ਮੁਸ਼ਕਿਲ ਸੇ ਹੁਆ ਕਹਿ ਲੱਗੇ ਕਦਮ ਆਗੇ ਕੋ ਧਰਨਾ, ਚੂਮਾ ਕਬੀ ਖਲਕੂਮ ਦਾਹਨ ਚੂਮਨੇ ਬੈਠੇ। ਪਿਆਰਿਓ, ਕਿੰਨੀ ਉੱਚੀ ਪਦਵੀ, ਜਦ ਗੁਰੂ ਜੀ ਪੈਂਤੀ ਆਏ ਤੋ ਸਿੰਘੋ ਕੇ ਚਰਨ ਚੂਮਨੇ ਬੈਠੇ। ਹਜ਼ੂਰ ਨੇ ਚਮਕੌਰ ਦੀ ਗੜੀ ਵਿੱਚ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਿਆਰੇ ਭਾਈ ਦਇਆ ਸਿੰਘ ਇੱਕ ਇੱਕ ਪਿਆਰੇ ਸੰਬੰਧੀ ਅਰਜ਼ ਕਰਦੇ ਨੇ। ਸੰਖੇਪ ਵਿੱਚ ਅਫਸੋਸ, ਭਾਈ ਕਾਮ ਸਿੰਘ ਨਾਭਾ ਨੇ ਲਿਖਿਆ ਕਹਿੰਦੇ ਜੀਵਨ ਦੇ ਓਨੇ ਸਮਾਚਾਰ ਨਹੀਂ ਮਿਲੇ ਜਿੰਨੀ ਵੱਡੀ ਇਹਨਾਂ ਦੀ ਕਮਾਈ ਸੀ। ਸਿਰਫ ਜਨਮ ਸਥਾਨ ਉਹਦੇ ਸੰਬੰਧੀ ਵੀ ਦੋ ਰਾਵਾਂ ਨੇ, ਸਿਰਫ ਮੈਂ ਉਹੀ ਜੋ ਪੁਰਾਤਨ ਪ੍ਰਵਾਨ ਕੀਤੇ ਗਏ ਨੇ। ਉਹ ਕਹਿੰਦੇ ਨੇ ਥੋੜੀ ਜੀ ਘਾਲਣਾ, ਥੋੜਾ ਜਿਹਾ ਸਮਾਚਾਰ ਮਿਲੇ ਨੇ। ਜਦੋਂ ਸਵੇਰੇ ਦਿਨ ਚੜਿਆ ਸੀ, ਜੰਗ ਭਖਿਆ ਸੀ, ਪਿਆਰੇ ਭਾਈ ਦਇਆ ਸਿੰਘ ਅੱਗੇ ਖਲੋ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਦਾਤਾ ਕਿਰਪਾਲੂ ਸਤਿਗੁਰੂ ਜੀ, ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਤੇ ਆਪਣੇ ਪੁੱਤਰ ਦੀ, ਆਪਣੇ ਸਿੱਖ ਦੀ ਬੇਨਤੀ ਸਵੀਕਾਰ ਕਰੀ। ਪੁੱਛਿਆ ਜੀ ਕੀ? ਕਹਿੰਦੇ ਨੇ ਸਤਿਗੁਰੂ, ਅਸੀਂ ਜੂਝਾਂਗੇ, ਤੁਸੀਂ ਸਾਹਿਬਜ਼ਾਦੇ ਲੈ ਕੇ ਕਿਸੇ ਤਰੀਕੇ ਨਾਲ ਨਿਕਲ ਜਾਓ ਗੜੀ ਵਿੱਚੋਂ, ਪੁੱਤਰ ਲੈ ਕੇ ਨਿਕਲ ਜਾਓ। ਉੱਥੇ ਮੇਰੇ ਸਤਿਗੁਰੂ ਨੇ ਨਾ ਪਿਆਰੇ ਭਾਈ ਦਇਆ ਸਿੰਘ ਵੱਲ ਤੱਕ ਕੇ ਕਿਹਾ ਸੀ, ਪਿਆਰੇ ਦਇਆ ਸਿੰਘ ਜੀ, ਅੱਜ ਤੀਕਰਾਂ ਮੇਰੇ ਨੇਤਰਾਂ ਨੇ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਵਿਤਕਰਾ ਨਹੀਂ ਜਾਣਿਆ, ਕਿਹੜੇ ਪੁੱਤਰਾਂ ਦੀ ਗੱਲ ਕਰਨੇ? ਕੀ ਤੂੰ ਮੇਰਾ ਪੁੱਤਰ ਨਹੀਂ? ਕੀ ਧਰਮ ਸਿੰਘ ਮੇਰਾ ਪੁੱਤਰ ਨਹੀਂ? ਕੀ ਸੰਗਤ ਸਿੰਘ ਤੇ ਸੰਤ ਸਿੰਘ ਮੇਰੇ ਪੁੱਤਰ ਨਹੀਂ? कि मदन सिंह ते काका सिंह मेरे पुत्र नहीं। कहन लगे तुसी भी मेरे अजीत ते जुझार हो। हुण ए नहीं प्यारे भाई दया सिंह दे सामने कहिंदे जदों ए बचन प्यारे भाई दया सिंह ने कहे ते बाबा अजीत सिंह ने कहा सी पिता जी हुक्म दिओ बच्चा मैदानी जंग भी जूझना चाहता। मुकदी गल की खजूर ने पुत्र तोरे जिन्हां प्यारिया ने सीस भेट किए सन तीन प्यारे चमकौर की गढ़ी विच शहीद होए। सिर्फ जिन्हां नूं असीं याद करने पए उन्हां विचों प्यारे भाई हिम्मत सिंह, प्यारे भाई मोहकम सिंह ते प्यारे भाई साध सिंह तिन्हां प्यारिया ने गुरु कलगी वाले दे नेत्रां सामने शहादतां दा जाप पीता सी। वाह गुरु के सिखो तुसी कल ना काल गए अज तुहाडी कमाई नूं लै के सिख तुहाडे तो सिखां दी अरदास शुरू करदा। पुत्रां दे नां बाद विच आउंदे पए ने, चार साहिबजादे बाद विच कहिंदे आ, पहला उन्हां पंजां नूं तीन चमकौर दी गली वी शहीद होए ते जदों शाम नूं चमकौर दी गली छड्डीए तीन सिख जिहड़े ने भाई दया प्यारे भाई दया सिंह, प्यारे भाई धर्म सिंह ते भाई मान सिंह तीन निकले ने ते माछीवाड़े दे जंगल वी जा के मेरे साहिब कलगी वाले दे चरणां विच फेरे पहुंच गए। प्यारे भाई दया सिंह, धर्म सिंह, भाई मान सिंह इत्थे सच्ची सरकार दे चरणां विच पए होए जख्मां नूं तकिया सी ते भाई वीर सिंह कहिंदे ने रात भाई मान सिंह ते प्यारी भाई धर्म सिंह दे नेत्र छलक आए सन। आप उठा के जल छकाया, हजूर इत्थों तुरे सन ते तिन्ने नाल गए ने। प्यारे भाई दया सिंह जदों जफरनामा लिखदे ने हुण एतू वड्डा सानू प्रमाण की मिलेगा के औरंगजेब बादशाह नाल गल करन दे लई जांदे पए ने ते प्यारे भाई दया सिंह ते धर्म सिंह जांदे पए। खजूर ने जफरनामा दे के इन्हां नूं भेजिया, उत्थे जा के गलबात भी होई। सह प्यारे दया सिंह जी ओ जफरनामा दे के आए नदेड़ दी धरती तक। दो प्यारे मेरे साहिब दे चरणां विच रहे ने। इत्थे दो राए ने, कुछ कहिंदे ने प्यारे भाई दया सिंह साहिब दे खुंदियां चलाना कर गए, कुछ कहिंदे ने नहीं। वैसे कल असीं वाचिया सी पट वहीआं दे मुताबक ओ कहिंदे ने दातार सच्चे पातशाह दे चरणां विच प्यारे भाई दया सिंह, प्यारे भाई धर्म सिंह रहे ने। इसे धरती ते उन्हां दोनां गुरमुखां ने चलाना कीता। कदी निभ जाए ते इहो जे आनंदपुर साहिब दी धरती तो शीश दे के तुरे सन ते नदेड़ दी धरती तक जिथे प्यारे ने अपने चोले नूं संकोचिया उथे इन्हां पंजां प्यारिआं विचों दो प्यारिआं ने सतगुरु जी दे चरणां दी शोह माणदिआं तन नूं त्यागिआ सिख अरदास करदा ते इन्हां पंजां प्यारिआं नूं सब तों पहलों चेते कीता जांदा ते साहिब ने किरपा कीती। एक विद्वान तां कहिंदे ने जदों बाबा बंदा सिंह बहादुर नूं अमृत दी दात दित्ती उन्हां पंजां विच वी शामिल होण वाले प्यारे भाई दया सिंह सन। साहिब ने इन्हां पंजां नूं उत्ता रुतबा दिता ते जिथों विचार आरंभ कीती सी कि गुरु तो बाद फिर गुरु दे पंथ दा अभिनंदन शुरू हुंदा, गुरु दे पंथ दा सत्कार हुंदा ते अज वी पंजां नूं इह दात दाता दे गया कि जीवन वाले होण, कमाई वाले होण, विच सतगुरु वरदा होवे ते गुरु ग्रंथ साहिब दी हजूरी विच अज वी उह गुरु दी मर्यादा निभांदे ने। इसे करके सदीव कर रही इस मर्यादा नूं सिख जदों अरदास करदा है ते सब तो पहला कमाई वालियां दा जिक्र कर लग्या पंजां प्यारियां नूं चेते करदा है। कल नूं दातार दे चार साहिबजादे उहनां संबंधी आपां विचार करांगे। खुईआं बेनत भुल्ला साध संगत कृपा करके बख्श दिया जे। एक अर्ज करदे आं, दावा कोई नहीं, भुल जांदे आं, आप कृपा करके सूझ रहमत करके बख्शिया करो। तां गुरु ग्रंथ साहिब कृपा करो उस दिन जो कथा दे विषय बनाए ने सत्कारयोग बाबा दर्शन सिंह जी मल्लेवाल, वो आप नाल ये विचार करनगे। जागत जोत जपै निसबासुर, एक बिना मन नायक न आने। दास दा विचार है विशासी पूर्ण प्रेम प्रतीत सजै ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੇ ਅੱਗੋ ਜਿਹੜੇ ਗੁਰਮੁਖ ਹੋਣਗੇ ਜਿਵੇਂ ਉਹਨਾਂ ਦਾ ਚਿੱਤ ਵੈਸੇ ਵਿਸ਼ੇ ਇਹ ਰੱਖੇ ਸੰਚਾਰ। ਵਾਹਿਗੁਰੂ ਜੀ ਕਾ ਖਾਲਸਾ।